ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਦਾ ਆਨੰਦ ਮਾਣਦੇ ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਚ ਲਵੇਗੀ ਹਾਜ਼ਰੀਆਂ, ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ, ਉਸ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਹੋਈ, ਉਹਦੀ ਨਦਰ ਦੇ ਵਿੱਚ ਇਹ ਮਨ ਆਇਆ, ਉਸ ਅਕਾਲ ਪੁਰਖ ਪਰਮਾਤਮਾ ਨੇ ਬਖਸ਼ਿਸ਼ ਕਰ ਦਿੱਤੀ, ਰਹਿਮਤ ਕਰ ਦਿੱਤੀ, ਕਿਰਪਾ ਕਰ ਦਿੱਤੀ। ਇਸ ਮਨ ਨੂੰ ਹੁਕਮ ਹੋਇਆ ਕਿ ਜਾ ਮਾਨਸ ਦੇ ਸਰੀਰ ਅੰਦਰ ਪ੍ਰਵੇਸ਼ ਕਰ, ਜਾ ਤੈਨੂੰ ਉਹ ਸਮਾਂ ਬਖਸ਼ਿਸ਼ ਕੀਤਾ ਜਾਂਦਾ ਹੈ ਜਿਸ ਸਮੇਂ ਅੰਦਰ ਤੂੰ ਆਪਣੇ ਆਪ ਦੀ ਪਹਿਚਾਣ ਕਰਕੇ ਵਾਪਸ ਘਰ ਆ ਸਕਦਾ ਹੈ, ਮੇਰੇ ਚ ਲੀਨ ਹੋ ਸਕਦਾ ਹੈ, ਜਾਂ ਤੈਨੂੰ ਉਹ ਸਮਾਂ ਦਿੱਤਾ ਜਾਂਦਾ ਹੈ। ਕਹਿੰਦੇ ਉਸ ਪਰਮਾਤਮਾ ਨੇ ਜਦੋਂ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਤਾਂ ਇਹ ਮਨ ਜਿਹੜਾ ਹੈ ਮਨੁੱਖ ਸਰੀਰ ਚ ਪ੍ਰਵੇਸ਼ ਕਰਦਾ ਹੈ। ਪਰ ਗੁਰੂ ਪਿਆਰੀ ਸਤ ਸੰਗਤ ਜੀ, ਉਹ ਜਦੋਂ ਇਹ ਮਾਂ ਦੇ ਪੇਟ ਨੂੰ ਛੱਡਦਾ ਹੈ ਉਦੋਂ ਇਹ ਭੁੱਲ ਜਾਂਦਾ ਹੈ, ਕਿਉਂਕਿ ਬਾਣੀ ਚ ਲਿਖਿਆ ਹੈ, ਜੌਣ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਬਿਸਰਾਇਓ। ਕਹਿੰਦੇ ਜਿਉਂ ਹੀ ਇਹਨੇ ਮਾਂ ਦੇ ਗਰਭ ਨੂੰ ਛੱਡਿਆ, ਕਿਸ ਨੂੰ ਮੋਹ ਮਾਇਆ ਦੀ ਹਵਾ ਲੱਗੀ, ਤੈਂ ਪਰਮਾਤਮਾ ਨੂੰ ਭੁੱਲ ਗਿਆ ਤੇ ਆਪਣੇ ਖਸਮ ਨੂੰ ਭੁੱਲ ਗਿਆ। ਕਿਹੜੀ ਗੱਲੋਂ? ਕਿਉਂਕਿ ਮੋਹ ਮਾਇਆ ਦੀ ਖਿੱਚ ਇਹੋ ਜਿਹੀ ਹੈ, ਕਈ ਵਾਰੀ ਦੇਖਣਾ ਆਪ ਚ ਇਨਸਾਨ ਕਿਤੇ ਜਾਂਦਾ ਕਮਾਈ ਕਰਨ ਲਈ, ਬਾਹਰਲੇ ਦੇਸ਼ ਬੱਚਾ ਆਪਾਂ ਭੇਜਦੇ ਹਾਂ, ਕਮਾਈ ਕਰਦਾ ਆ, ਕਮਾਈ ਕਰਦਾ, ਪੈਸੇ ਚੰਗੇ ਆਉਣ ਲੱਗ ਪੈਂਦੇ ਆ, ਸੁੱਖ ਸਹੂਲਤਾਂ ਜ਼ਿਆਦਾ ਮਿਲਣ ਲੱਗ ਪੈਂਦੀਆਂ, ਤੇ ਕਈ ਵਾਰੀ ਮਗਰੋਂ ਸੁਣਾ ਜਾਂਦਾ, ਕਹਿੰਦੇ ਪੁੱਤਰ ਚੰਗਾ ਬੰਦਾ, ਤੂੰ ਤੇ ਭੁੱਲ ਹੀ ਗਿਆ ਸਾਨੂੰ, ਤੈਨੂੰ ਸਾਡੀ ਯਾਦ ਹੀ ਨਹੀਂ ਆਉਂਦੀ। ਫਿਰ ਉਹ ਭੁੱਲਣ ਦਾ ਕਾਰਨ ਦੱਸਦਾ ਹੈ, ਕਹਿੰਦਾ ਦੇਖੋ ਜੀ, ਮੈਂ ਕਮਾਈ ਕਰਨ ਆਇਆ ਸੀ ਤੇ ਮੈਂ ਕਮਾਈ ਚ ਰੁੱਝ ਗਿਆ, ਇੱਥੇ ਟਾਈਮ ਲੱਗਦਾ ਹੀ ਨਹੀਂ, ਕੰਮ ਕਰ ਹੀ ਇੰਨਾ ਗਿਆ, ਜਿਹਦਾ ਅੰਤ ਕੋਈ ਨਹੀਂ, ਤੇ ਮੈਂ ਭੁੱਲ ਗਿਆ, ਟਾਈਮ ਲੱਗਦਾ ਹੀ ਨਹੀਂ ਤੁਹਾਨੂੰ ਫੋਨ ਕਰਨ ਦਾ, ਤੁਹਾਡੇ ਨਾਲ ਗੱਲਬਾਤ ਕਰਨ ਦਾ ਟਾਈਮ ਨਹੀਂ ਲੱਗਦਾ, ਇਹਦਾ ਮਤਲਬ ਕਿ ਰੁੱਝ ਗਿਆ। ਤੇ ਧਿਆਨ ਦੇਣਾ, ਜਿਹੜਾ ਮਨ ਆ ਨਾ, ਇਹ ਸਰੀਰ ਵਿੱਚ ਆਇਆ ਤੇ ਇੱਥੇ ਆ ਕੇ ਰੁੱਝ ਗਿਆ, ਕੀ ਰੁੱਝ ਗਿਆ, ਇਹ ਵੀ ਸੁੱਖਾਂ ਵਿੱਚ ਰੁੱਝ ਗਿਆ, ਇਹਨੂੰ ਸਰੀਰਕ ਸੁੱਖ ਮਿਲਿਆ, ਇਹਨਾਂ ਸੁੱਖਾਂ ਚ ਰੁੱਝ ਗਿਆ, ਇਹੋ ਜਿਹਾ ਰੁੱਝ ਗਿਆ ਕਿ ਇਹਨੂੰ ਆਪਣੀ ਜ਼ਿੰਦਗੀ ਦੇ ਅੰਦਰ ਉਸ ਪਰਮਾਤਮਾ ਦਾ ਚੇਤਾ ਹੀ ਨਹੀਂ ਹੁੰਦਾ, ਉਹਦੇ ਵੱਲ ਧਿਆਨ ਜਾਂਦਾ ਹੀ ਨਹੀਂ। ਤੇ ਧਿਆਨ ਦਿਓ, ਜਦੋਂ ਧਿਆਨ ਨਹੀਂ ਜਾਂਦਾ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸਮਝਾਉਣ ਲੱਗੇ, ਤਨਾਸਰੀ ਮੱਲਾ ਪਹਿਲਾਂ ਦੇ ਅੰਦਰ, ਜੋ ਆਪ ਜੀ ਨੇ ਬਹੁਤ ਵਾਰੀ ਸ਼੍ਰਵਣ ਕੀਤਾ, ਬਹੁਤ ਵਾਰੀ ਆਪ ਜੀ ਨੇ ਪੜ੍ਹਿਆ, ਠੀਕ ਹੈ, 661 ਤੇ 62 ਅੰਗ ਦੇ ਉੱਤੇ ਆਉਂਦਾ ਹੈ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬਿਗਾੜ, ਜੈ ਤਨ ਬਾਣੀ ਵਿਸਰ ਜਾਏ ਜਿਉ, ਪੱਕਾ ਰੋਗੀ ਮਿਲ ਲਏ। ਆਓ ਧਿਆਨ ਦੇਈਏ ਅੱਜ, ਗੁਰੂ ਰੂਪ ਪਿਆਰੀ ਸਤਿ ਸੰਗਤ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣਾ ਕੀ ਚਾਹੁੰਦੇ ਹਨ? ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਜੀਓ ਤਪਤ ਹੈ ਬਾਰੋ ਬਾਰ, ਜੀਓ ਦਾ ਪਾਪ ਮਨ, ਕਹਿੰਦੇ ਨਾ ਮੰਨਿਆ ਨਾ, ਇਹ ਬਾਰ ਬਾਰ ਤਪਦਾ ਹੈ, ਬਾਰ ਬਾਰ ਖਪਦਾ ਹੈ। ਬਾਰ ਬਾਰ ਦਾ ਕੀ ਹੈ? ਮੁੜ ਮੁੜ ਕੇ। ਮੁੜ ਮੁੜ ਦਾ ਮਤਲਬ ਕੀ ਹੈ? ਕਿੱਧਰ ਜਾਂਦਾ ਮੁੜ ਮੁੜ ਕੇ? ਕਹਿੰਦਾ ਭਾਵ ਦੁਬਾਰਾ ਜਾਂਦਾ ਹੈ, ਇੱਥੋਂ ਸਰੀਰ ਛੱਡ ਕੇ ਦਰਗਾਹ ਨੂੰ ਜਾਂਦਾ, ਵਾਪਸ ਫਿਰ ਸਰੀਰਾਂ ਚ ਆ ਜਾਂਦਾ, ਫਿਰ ਸਰੀਰ ਛੱਡਦਾ ਦਰਗਾਹ ਨੂੰ ਜਾਂਦਾ, ਫਿਰ ਸਰੀਰ ਚ ਆ ਜਾਂਦਾ। ਕਹਿੰਦਾ ਭਾਵ ਇਹਨੂੰ ਮੁੜ ਮੁੜ ਕੇ ਸੰਸਾਰ ਚ ਆਉਣਾ ਪੈਂਦਾ, ਮੁੜ ਮੁੜ ਕੇ ਸਰੀਰਾਂ ਚ ਆਉਣਾ ਪੈਂਦਾ, ਤੇ ਫਿਰ ਕਹਿੰਦੇ ਤਪਦਾ ਬੜਾਇਆ, ਤਪਦਾ ਬੜਾਇਆ, ਠੀਕ ਹੈ, ਤਪਣ ਦਾ ਭਾਵ ਦੁਖੀ ਹੁੰਦਾ। ਸੱਚ ਜੇ ਹੁਣ ਕੋਈ ਵੀ ਇਨਸਾਨ ਆਪਾਂ ਬਾਹਰ ਭੇਜਦੇ, ਪੰਜਾਬ ਪੁੱਤ ਚਾਰ ਪੈਸੇ ਕਮਾ ਕੇ ਲਿਆ, ਕਮਾਈ ਕੀਤੀ ਉਹਨੇ, ਪਰ ਜਿੰਨੇ ਕੁ ਪੈਸੇ ਲਿਆਇਆ ਨਾ, ਉਹ ਪੈਸੇ ਉਹਦਾ ਜੀਵਨ ਨਹੀਂ ਗੁਜ਼ਾਰ ਸਕਦੇ ਸੀ। ਆਇਆ ਉਹਨੇ, ਦੋ ਕਮਰੇ ਪਏ, ਬੜਾ ਕੁਛ, ਕਹਿੰਦਾ ਚਲੋ ਜਿੰਨੇ ਕੁ ਪੈਸੇ ਲੈ ਆਇਆ ਸਰ ਮੈਂ ਦੋ ਕਮਰੇ ਤੁਹਾਨੂੰ ਪਾ ਦਿੱਤੇ। ਧਿਆਨ ਕਰਿਓ ਉਹ ਮਹੀਨਾ ਦੋ ਮਹੀਨੇ ਆਉਂਦਾ ਤੇ ਉਹਦੀ ਤਾਂਘ ਰਹਿੰਦੀ ਮੈਂ ਜਾਣਾ ਆ ਮੈਂ ਜਾਣਾ ਆ ਮੈਂ ਜਾਣਾ। ਪੁੱਛਿਆ ਕੀ ਕਰ ਲੂਗੀ ਯਾਰ ਤੁਸੀਂ 24 ਘੰਟੇ ਜਾਣਾ ਜਾਣਾ ਹੀ ਕਰਦੇ ਰਹਿੰਦੇ। ਉਹ ਕਹਿੰਦਾ ਭਾਈ ਮੈਂ ਇੰਨੀ ਕਮਾਈ ਕਰਕੇ ਨਹੀਂ ਲਿਆ ਮੈਂ ਬਹਿ ਕੇ ਖਾ ਲਵਾਂ, ਮੈਨੂੰ ਫਿਰ ਕਮਾਉਣ ਜਾਣਾ ਹੀ ਪੈਣਾ। ਇਹਦਾ ਮਤਲਬ ਮਨ ਸਰੀਰ ਚ ਆਉਂਦਾ ਕਮਾਈ ਹੁੰਦੀ ਨਹੀਂ ਵਾਪਸ ਫਿਰ ਸਰੀਰਾਂ ਚ ਆਉਣਾ ਪੈਂਦਾ। ਇੱਕ ਮਨ ਦਾ ਸੀ ਜਿੱਥੇ ਕਮਾਈ ਕਰ ਸਕਦਾ, ਜੇ ਕਮਾਈ ਕਰ ਲਏ ਤੇ ਵਾਪਸ ਨਹੀਂ ਆਊਗਾ, ਪਰ ਇੱਥੇ ਕਮਾਈ ਪੂਰੀ ਹੁੰਦੀ ਨਹੀਂ। ਠੀਕ ਹੈ, ਇਹਨੂੰ ਫਿਰ ਗੁਰੂ ਜੀ ਕਹਿਣ ਲੱਗੇ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੇ। ਕਹਿੰਦਾ ਦੁਖੀ ਹੁੰਦਾ ਹੁੰਦਾ ਫਿਰ ਖਪਦਾ ਬਹੁਤ ਹੈ, ਬਹੁਤ ਬੇਕਾਰ। ਕਹਿੰਦਾ ਭਾਉ ਫਿਰ ਸੀਰਾਂ ਚ ਜਾਂਦਾ ਹੈ, ਉਹਨਾਂ ਸੀਰਾਂ ਚ ਕੀ ਰੱਖਿਆ, ਵਿਕਾਰ ਰੱਖੇ, ਉਹਨਾਂ ਵਿਕਾਰਾਂ ਕਰਕੇ ਬਹੁਤ ਦੁਖੀ ਹੁੰਦਾ, ਕਿਉਂਕਿ ਵਿਕਾਰਾਂ ਚ ਰਹਿਣਾ ਪੈਂਦਾ ਹੈ, ਬੜੀ ਪਰੇਸ਼ਾਨੀ ਹੁੰਦੀ ਹੈ। ਕਿਉਂਕਿ ਅਸਲੀ ਦੁੱਖ ਪੈਦਾ ਕਿੱਥੋਂ ਹੁੰਦੇ ਆ, ਦੁੱਖ ਵਿਕਾਰ ਤੋਂ ਪੈਦਾ ਹੁੰਦੇ। ਜੋ ਸਾਡੇ ਅੰਦਰ ਵਿਕਾਰ ਹੈ ਨਾ, ਉਹ ਵਿਕਾਰ ਸਾਨੂੰ ਗੁਰੂ ਨਾਲ ਜੁੜ ਨਹੀਂ ਦਿੰਦੇ, ਗੁਰਬਾਣੀ ਦੀ ਸਮਝ ਨਹੀਂ ਆਉਣ ਦਿੰਦੇ, ਦੁੱਖ ਪੈਦਾ ਹੋਣ ਲੱਗ ਪੈਂਦੇ, ਦੁੱਖ ਕੀ ਵਿਛੋੜਾ। ਜਿੰਨਾ ਚਿਰ ਸਾਡੀ ਮਨਵਿਰਤੀ ਵਿਕਾਰਾਂ ਚ ਖੁਬੀ ਹੈ, ਉਹਨਾਂ ਚਿਰ ਪਰਮਾਤਮਾ ਨਾਲ ਮਿਲਾਪ ਨਹੀਂ ਹੈ, ਤੇ ਜਿੰਨਾ ਚਿਰ ਮਿਲਾਪ ਨਹੀਂ ਹੈ ਉਹਨਾਂ ਚਿਰ ਵਿਛੋੜਾ ਹੀ ਰਹਿਣਾ, ਦੁਖੀ ਰਹਿਣੇ। ਠੀਕ ਹੈ, ਫਿਰ ਗੁਰੂ ਜੀ ਕਹਿਣ ਲੱਗੇ ਜੈ ਤਨ ਬਾਣੀ ਵਿਸਰਜੈ। ਕਿਹੜੀ ਬਾਣੀ, ਬੜੀ ਧਿਆਨ ਵਾਲੀ ਗੱਲ ਇੱਥੇ, ਹੁਣ ਆਪਾਂ ਬੜਾ ਚਿਰ ਹੋ ਗਿਆ ਪੜ੍ਹਦਿਆਂ ਨੂੰ, ਜੈ ਤਨ ਬਾਣੀ ਵਿਸਰਜੈ। ਠੀਕ, ਧਿਆਨ ਦੇਣਾ, ਥੋੜੇ ਦਿਨ ਹੋਏ, ਬੜਾ ਆਨੰਦ ਆਇਆ ਸੱਜਣ ਵਿਚਾਰ ਕਰਨ ਲੱਗੇ ਇਸ ਪੰਕਤੀ ਦੇ ਉੱਤੇ, ਤੇ ਬਾਬਾ ਜੀ ਲਿਖਿਆ ਬਾਣੀ ਚ ਜੈ ਤਨ ਬਾਣੀ ਵਿਸਰ ਜਾਏ ਲਿਖਿਆ। ਕਹਿੰਦਾ ਅਸੀਂ ਧਿਆਨ ਪੜ੍ਹ ਬੰਦੇ, ਸਾਨੂੰ ਕਦੇ ਸਕੂਲ ਹੀ ਨਹੀਂ ਗਏ, ਅਸੀਂ ਤਾਂ ਕਦੀ ਪੜ੍ਹੀ ਨਹੀਂ ਅੱਜ ਤੱਕ, ਨਾ ਸਾਨੂੰ ਪਤਾ ਹੀ ਹੈ, ਤੇ ਫਿਰ ਸਾਡੇ ਤਾਂ ਲਾਗੂ ਨਹੀਂ ਹੈਗੀ ਹੈ। ਤੇ ਕਿਉਂ, ਕਿਉਂ ਜਦੋਂ ਅਸੀਂ ਸਕੂਲੇ ਗਏ ਹੀ ਨਹੀਂ, ਸਾਨੂੰ ਪੜ੍ਹਨੀ ਨਹੀਂ ਆਉਂਦੀ। ਠੀਕ, ਤੇ ਅਸੀਂ ਫਿਰ ਕਿੱਦਾਂ ਕਹਿ ਲਈਏ ਜੈ ਤਨ ਬਾਣੀ ਵਿਸਰ ਜਾਏ, ਜਿਹੜੇ ਪੜ੍ਹੇ ਲਿਖੇ ਨੇ ਉਹ ਨਾ ਪੜ੍ਹਨ, ਤੇ ਉਹਨਾਂ ਲਈ ਤਾਂ ਫਿਰ ਗਲਤੀ ਹੈ ਨਾ, ਤੇ ਜਿਹੜੇ ਪੜ੍ਹੇ ਹੀ ਨਹੀਂ ਵਿਚਾਰੇ, ਜਿਹੜੇ ਸਕੂਲ ਗਏ ਹੀ ਨਹੀਂ, ਉਹਨਾਂ ਤੇ ਭੁੱਲਣਾ ਹੀ ਭੁੱਲਣਾ, ਉਹਨਾਂ ਨੂੰ ਭੁੱਲ ਪਈ, ਉਹਨਾਂ ਤੇ ਪੰਕਤੀ ਲਾਗੂ ਨਹੀਂ ਹੈਗੀ। ਮੈਂ ਖਾਲਸਾ ਹੀ ਧਿਆਨ ਨਾਲ ਪੜ੍ਹੋ ਲਿਖਿਆ ਕੀ ਹੈ, ਫਿਰ ਤਾਂ ਅਸੀਂ ਪਹਿਲਾਂ ਕਹੇ ਧਿਆਨ ਪੜ੍ਹ ਬੰਦੇ। ਇਹ ਵੀਰੇ ਉੱਥੇ ਲਿਖਿਆ ਜੈ ਤਨ ਬਾਣੀ ਵਿਸਰ ਜਾਏ, ਬਾਣੀ ਲਿਖਿਆ ਗੁਰਬਾਣੀ ਨਹੀਂ ਲਿਖਿਆ, ਕਹਿੰਦੇ ਹੈ ਇਹ ਖਾਲਸਾ ਬਾਣੀ ਪ੍ਰਕਾਸ਼ ਨੂੰ ਕਹਿੰਦੇ ਆ, ਤੇ ਪ੍ਰਕਾਸ਼ ਸਾਰਿਆਂ ਅੰਦਰ ਹੀ ਹੈ, ਕਿਉਂਕਿ ਬਾਣੀ ਚ ਪੰਕਤੀ ਆਉਂਦੀ ਹੈ ਜੋ ਪੁਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੈ। ਗੁਰੂ ਜੀ ਕਹਿਣ ਲੱਗੇ ਜਿਹੜਾ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਨਾ, ਕਹਿੰਦਾ ਚਾਹੇ ਉਹ ਪੜ੍ਹਿਆ ਲਿਖਿਆ ਤੇ ਚਾਹੇ ਉਹ ਅਨਪੜ੍ਹ ਹੈ, ਚਾਹੇ ਉਹ ਬਾਣੀ ਪੜ੍ਹ ਸਕਦਾ ਤੇ ਚਾਹੇ ਉਹ ਨਹੀਂ ਪੜ੍ਹ ਸਕਦਾ, ਉਹ ਗੁਰੂ ਗ੍ਰੰਥ ਸਾਹਿਬ ਦੇ ਆਖੇ ਲੱਗ ਕੇ ਨਾਮ ਧਿਆਉਂਦਾ ਦੀ ਮੁਕਤੀ ਪੱਕੀ ਹੈ, ਉਹਦੀ ਮੁਕਤੀ ਪੱਕੀ ਹੈ, ਕਿਉਂਕਿ ਗੁਰਬਾਣੀ ਚ ਲਿਖਿਆ ਗੁਰੂ ਜੀ ਨੇ। ਕੋਈ ਜ਼ਰੂਰੀ ਨਹੀਂ ਇਹਨੂੰ ਸਾਰੇ ਹੀ ਗਾ ਸਕਦੇ ਆ, ਹੁਣ ਜਿਹੜਾ ਬੰਦਾ ਅਨਪੜ੍ਹ ਹੈ ਸਕੂਲ ਗਿਆ ਹੀ ਨਹੀਂ, ਹੁਣ ਇਹਨੂੰ ਕੀ ਪੜ੍ਹਨਾ, ਪਰ ਗੁਰੂ ਜੀ ਨੇ ਲਿਖਿਆ, ਕੋਈ ਗਾਵੇ ਕੋ ਸੁਣੇ, ਕੋਈ ਇਹਦਾ ਭਾਵ ਇੱਕ ਤੇ ਕੋ ਉਹਦਾ ਭਾਵ ਕਰੋੜਾਂ, ਕਹਿੰਦੇ ਕੋਈ ਗਾਵੇ ਕੋ ਸੁਣੇ, ਕਹਿੰਦਾ ਕੋਈ ਇੱਕ ਜਣਾ ਗਾਵੇਗਾ ਇਹਨੂੰ, ਜਿਹੜਾ ਪੜ੍ਹਦਾ ਜਿਹਨੂੰ ਆਉਂਦੀ ਹੈ ਪੜ੍ਹਨ, ਉਹ ਬਹਿ ਕੇ ਗਾਵੇਗਾ ਸਮਝਾਵੇਗਾ ਸਾਨੂੰ, ਤੇ ਕੋ ਸੁਣੇ ਕਰੋੜਾਂ ਬਹਿ ਕੇ ਅੱਗੇ ਸੁਣਨ, ਪਰ ਕੀ ਕਰਨ ਹਰ ਨਾਮਾ ਜਿੱਤ ਲਾਏ, ਕਹਿੰਦੇ ਹਰੀ ਦੇ ਨਾਮ ਚ ਜਿੱਤ ਲਾ ਲੈਣ, ਕੋਈ ਗਾਵੇ ਕੋ ਸੁਣੇ ਹਰ ਨਾਮਾ ਜਿੱਤ ਲਾਏ। ਦੇਖੋ ਇੱਥੇ ਵੀ ਕਲੀਅਰ ਕਰਤਾ ਗੁਰੂ ਜੀ ਨੇ, ਹੁਣ ਫਿਰ ਇੱਥੇ ਗੁਰੂ ਜੀ ਨੇ ਕਿਉਂ ਲਿਖਿਆ ਜੈ ਤਨ ਬਾਣੀ ਵਿਸਰ ਜਾਏ। ਤਨ ਦਾ ਭਾਵ ਸਰੀਰ ਨਹੀਂ ਹੈ, ਤਨ ਦਾ ਭਾਵ ਆਤਮਾ ਆ, ਕਿਉਂਕਿ ਜਿਹੜਾ ਸਰੀਰ ਹੈ ਆਸਾ ਦੀ ਵਾਰ ਚ ਆਪਾਂ ਰੋਜ਼ ਪੜ੍ਹਦੇ ਹਾਂ ਮਾਨੁੱਖ ਕੇ ਕਿਛ ਨਹੀਂ ਆ, ਸਰੀਰ ਦੇ ਹੱਥ ਤੇ ਕੁਛ ਵੀ ਨਹੀਂ, ਕਿੱਦਾਂ ਵਿਚਾਰਾ ਮਿੱਟੀ ਹੈ, ਸਰੀਰ ਤਾਂ ਵਿਚਾਰਾ ਮਿੱਟੀ ਹੈ, ਇਹਦੇ ਹੱਥ ਚ ਕੁਛ ਨਹੀਂ। ਸੋ ਧਿਆਨ ਦਈਓ, ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜੈ ਤਨ ਬਾਣੀ ਵਿਸਰ ਜਾਏ। ਕਹਿੰਦਾ ਪਾਉ ਜਿਸ ਮਨ ਦੇ ਅੰਦਰ ਇਸ ਸਰੀਰ ਵਿੱਚ ਰਹਿੰਦੇ ਆ ਰਹਿੰਦੇ ਆ, ਜਿਹੜਾ ਅੰਦਰ ਪ੍ਰਕਾਸ਼ ਹੈ ਨਾ, ਜੇ ਇਸ ਸਰੀਰ ਚ ਬੈਠਿਆਂ ਬੈਠਿਆਂ ਵੀ ਇਹ ਮਨ ਉਸ ਪ੍ਰਕਾਸ਼ ਨੂੰ ਵਿਸਾਰ ਕੇ ਬੈਠਾ ਰਿਹਾ, ਭੁੱਲ ਕੇ ਬੈਠਾ ਰਿਹਾ, ਉਸ ਪ੍ਰਕਾਸ਼ ਤੱਕ ਪਹੁੰਚ ਨਹੀਂ ਕੀਤੀ, ਇਹਨੇ ਭੁੱਲਣਾ ਕੀ ਹੈ, ਧੰਨ ਦਿਓ, ਵਿਸਰਨਾ ਕੀ ਹੈ, ਵਿਸਾਰਨਾ ਕੀ ਹੈ, ਭੁੱਲਣਾ ਕੀ ਹੈ, ਕਦੀ ਦੇਖਣਾ। ਵਿਸਰਨਾ ਮਤਲਬ ਕੀ ਹੈ ਕਿ ਕੋਈ ਇਨਸਾਨ ਕਿਸੇ ਆਪਣੇ ਰਿਸ਼ਤੇਦਾਰ ਨੂੰ ਮਿਲਣ ਨਹੀਂ ਜਾਂਦਾ, ਠੀਕ, ਤੇ ਜਦੋਂ ਕਿਤੇ ਮਿਲਦਾ ਨਾ ਕਿਸੇ ਰਿਸ਼ਤੇਦਾਰਾਂ ਦੇ ਘਰ ਇਕੱਠੇ ਹੋਏ ਸੀ, ਉੱਥੇ ਮਿਲਾਪ ਹੋਇਆ ਤੇ ਕੀ ਕਹਿੰਦਾ ਉਹ, ਕਹਿੰਦਾ ਪੁੱਤਰ ਮੈਂ ਚਾਚੇ ਨੂੰ ਵਿਸਾਰਤਾ, ਹੁਣ ਚਾਚੇ ਨੂੰ ਭੁੱਲ ਗਿਆ ਹੁਣ। ਉਹ ਕਹਿੰਦਾ ਨਹੀਂ ਚਾਚਾ ਜੀ, ਮੈਂ ਤੁਹਾਨੂੰ ਕਦੋਂ ਭੁੱਲਿਆ, ਮੈਂ ਕਦੋਂ ਵਿਸਾਰਿਆ। ਤੂੰ ਫਿਰ ਕੀ ਕਹਿੰਦੇ ਹੋਣੀ ਜੀ, ਕਹਿੰਦੇ ਜੇ ਤੂੰ ਯਾਦ ਕਰਦਾ ਹੋਵੇ ਤਾਂ ਮੈਨੂੰ ਮਿਲਣਾ, ਆਉਂਦਾ ਤੂੰ ਮਿਲਣ ਹੀ ਨਹੀਂ ਆਇਆ ਕਦੇ, ਇਹਦਾ ਮਤਲਬ ਤੂੰ ਮੈਨੂੰ ਵਿਸਾਰਿਆ ਭੁੱਲਿਆ, ਹੁਣ ਧਿਆਨ ਦਿਓ ਇਹਦਾ ਮਤਲਬ ਜੇ ਉਹਨੂੰ ਮਿਲਣ ਨਹੀਂ ਜਾਂਦਾ ਤੇ ਭੁੱਲ ਚੁੱਕਾ ਵਿਸਰ ਚੁੱਕਾ। ਤੇ ਗੁਰੂ ਜੀ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ ਬਾਣੀ ਪ੍ਰਕਾਸ਼। ਕਹਿੰਦਾ ਜੇ ਅਸੀਂ ਇਸ ਜਨਮ ਦੇ ਅੰਦਰ ਉਸ ਪ੍ਰਕਾਸ਼ ਚ ਲੀਨ ਨਹੀਂ ਹੁੰਦੇ ਤੇ ਅਸੀਂ ਉਸ ਪ੍ਰਕਾਸ਼ ਨੂੰ ਭੁੱਲ ਕੇ ਬੈਠੇ ਨਾ, ਫਿਰ ਵਿਸਰ ਕੇ ਬੈਠੇ ਹਨ। ਜੇ ਅਸੀਂ ਉਸ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕਰਦੇ, ਸਾਡੇ ਮਨ ਚ ਖਿੱਚੀ ਨਹੀਂ ਹੈਗੀ, ਤੇ ਅਸੀਂ ਉਸ ਪ੍ਰਕਾਸ਼ ਜਾ ਕੇ ਲੀਨ ਹੋਣਾ ਤੇ ਵਿਸਰੇਗੀ। ਫਿਰ ਇਹਨੂੰ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ। ਕਹਿੰਦਾ ਅਸੀਂ ਸਰੀਰ ਚ ਬੈਠੇ ਹਾਂ, ਜੇ ਮਨ ਉਸ ਸ਼ਬਦ ਨੂੰ ਉਸ ਪ੍ਰਕਾਸ਼ ਨੂੰ ਭੁੱਲ ਕੇ ਬੈਠਾ ਆ, ਉਹਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕਰਦਾ, ਉਹਦੇ ਚ ਲੀਨ ਹੋਣ ਦੀ ਕੋਸ਼ਿਸ਼ ਨਹੀਂ ਕਰਦਾ, ਤੇ ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਿਉਂ ਪੱਕਾ ਰੋਗੀ ਵਿਲਾ। ਪੱਕਾ ਰੋਗੀ ਕੌਣ ਹੈ? ਜਿਹਨੂੰ ਕੋਹੜ ਹੋ ਗਿਆ ਉਹ ਪੱਕਾ ਰੋਗੀ ਹੈ। ਧਿਆਨ ਦੇਣਾ, ਕਿਸੇ ਨੂੰ ਕੋਹੜ ਹੋ ਗਿਆ, ਜਦੋਂ ਕੋਹੜ ਹੋ ਗਿਆ ਨਾ, ਬੜਾ ਇਲਾਜ ਵਿਚਾਰੇ ਨੇ ਕਰਾਇਆ, ਕੋਹੜ ਠੀਕ ਨਹੀਂ ਹੁੰਦਾ। ਜਦੋਂ ਕੋਹੜ ਠੀਕ ਨਹੀਂ ਹੁੰਦਾ ਤੇ ਬੜਾ ਰੋਂਦਾ ਵਿਚਾਰਾ, ਕਿਉਂਕਿ ਰਾਤ ਦਿਨ ਉਹਦੇ ਅੰਦਰ ਪੀੜਾ ਦੁੱਖ, ਉਹਨੂੰ ਦਰਦਾਂ ਹੁੰਦੀਆਂ ਨੇ। ਵਿਚਾਰਾ ਸੌਂਦਾ ਤਾਂ ਕਰਲਾਉਂਦਾ ਹੈ, ਤੁਰਿਆ ਫਿਰਦਾ ਤਾਂ ਕਰਲਾਉਂਦਾ ਹੈ। ਕਹਿੰਦਾ ਯਾਰ ਕਮਾਲ ਲੈ ਯਾਰ, ਪਤਾ ਰੱਬ ਨੇ ਕਿੱਦਾਂ ਦਾ ਰੋਗ ਲਾਤਾ, 24 ਘੰਟੇ ਦਾ ਰੋਗ ਹੈ, ਦਰਦ ਹਟਦੀ ਨਹੀਂ ਹੈ, ਰੋਗ ਲੱਗ ਗਿਆ, ਕੋਹੜ ਲੱਗ ਗਿਆ। ਤੇ ਇੱਥੇ ਫਿਰ ਗੁਰੂ ਜੀ ਸਮਝਾਉਣ ਲੱਗੇ, ਕਹਿੰਦਾ ਜਿਹੜਾ ਇਸ ਸਰੀਰ ਵਿੱਚ ਬੈਠਿਆ ਮਨ ਉਸ ਪ੍ਰਕਾਸ਼ ਨੂੰ ਭੁਲਾ ਕੇ ਬੈਠਾ, ਉਸ ਪ੍ਰਕਾਸ਼ ਤੱਕ ਜਾਣ ਦੀ ਕੋਸ਼ਿਸ਼ ਨਹੀਂ ਕਰਦਾ, ਉਹਦੇ ਚ ਲੀਨ ਹੋਣ ਦੀ ਕੋਸ਼ਿਸ਼ ਨਹੀਂ ਕਰਦਾ। ਕਹਿੰਦੇ ਫਿਰ ਉਹਦਾ ਕੋਹੜ ਵਾਲਾ ਸਾਹ ਹੋਇਆ, ਜਿੱਦਾਂ ਕੋਹੜੀ ਦਾ ਕੋਹੜ ਠੀਕ ਨਹੀਂ ਹੁੰਦਾ। ਕਹਿੰਦਾ ਇਸ ਮਨ ਦਾ ਕਦੀ ਸਰੀਰਕ ਰੂਪੀ ਕੋਹੜ ਠੀਕ ਨਹੀਂ ਹੋਣਾ, ਇਹਨੂੰ ਸਰੀਰਾਂ ਚ ਰਹਿਣਾ ਪਏਗਾ, ਬਾਰ ਬਾਰ ਸਰੀਰ ਨੂੰ ਮਿਲਦੇ ਰਹਿਣਗੇ, ਪੱਕਾ ਰੋਗੀ ਹੋ ਗਿਆ। ਕਹਿੰਦਾ ਭਾਵ ਵੀ ਇਹ 84 ਦੇ ਗੇਟ ਚੋਂ ਛੁੱਟ ਨਹੀਂ ਸਕਦਾ, ਇਹ ਜੰਮਦਾ ਮਰਦਾ ਹੀ ਰਹੂਗਾ। ਕਹਿੰਦਾ ਰੋਗ ਪੱਕਾ ਲੱਗ ਗਿਆ, ਜਿਵੇਂ ਉਹਨੂੰ ਕੋਹੜ ਪੱਕਾ ਲੱਗਾ, ਉਹ ਸਾਰੀ ਉਮਰ ਆਉਂਦਾ। ਤੇ ਕਹਿੰਦੇ ਫਿਰ ਇਹਨੇ ਹੁਣ 83,99,999 ਜਨਮ ਰੋਣਾ ਆ, ਭੁਗਣੇ ਇਹਨੇ, ਇਹਨੂੰ ਜਾਣਾ ਪੈਣਾ ਉੱਥੇ। ਕਿਹੜੀ ਗੱਲੋਂ ਜਾਣਾ ਪੈਣਾ? ਕਿਉਂਕਿ ਇਹਨੇ ਮਨ ਸਰੀਰ ਵਿੱਚ ਜਦੋਂ ਆਇਆ ਸੀ ਨਾ, ਇੱਥੇ ਇਸ ਮਨ ਨੇ ਉਸ ਪ੍ਰਕਾਸ਼ ਤੱਕ ਪਹੁੰਚ ਨਹੀਂ ਕੀਤੀ, ਉਸ ਪਰਮਾਤਮਾ ਦੇ ਪ੍ਰਕਾਸ਼ ਚ ਲੀਨ ਹੋਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਗੱਲ ਵੀ ਸੱਚ ਆ, ਅਸੀਂ ਇੱਥੇ ਬੈਠੇ ਜ਼ਰੂਰ ਹਾਂ, ਪਰ ਆਪ ਜੀ ਜ਼ਿੰਦਗੀ ਦੀ ਵਿਚਾਰ ਦੇਖੋ ਕਿਤੇ ਕਰਕੇ, ਸਾਡੀ ਮਨਬਿਰਤੀ ਐਸੀ ਹੈ ਕਿ ਅਸੀਂ ਗੁਰੂ ਘਰ ਜਾਂਦੇ ਹਾਂ, ਪਾਠ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਘਰ ਬਹਿ ਕੇ ਪੜ੍ਹਦੇ ਹਾਂ, ਬਾਹਰ ਜਾ ਕੇ ਪੜ੍ਹਦੇ ਹਾਂ। ਧਿਆਨ ਦੇਣਾ, ਗੁਰਸਿੱਖ ਪਿਆਰੇ ਆਏ ਤੇ ਉਹਨਾਂ ਨਾਲ ਗੱਲ ਕਰਨ ਰਹੇ ਸਨ, ਐ ਖਾਲਸਾ ਜੀ ਕੋਈ ਗੁਰਸਿੱਖ ਪਿਆਰਾ ਗੁਰੂ ਸਾਹਿਬ ਨੂੰ ਕਿਉਂ ਗਿਆ? ਤੇ ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਆਪ ਬਈ ਸਿੰਘਾ ਕਿੱਧਰ ਆਇਆ? ਕਹਿੰਦਾ ਬਾਦਸ਼ਾਹ ਨਾਮ ਦੀ ਦਾਤ ਲੈਣ ਆਇਆ, ਆਪ ਜੀ ਦੇ ਚਰਨਾਂ ਚ ਪ੍ਰਸ਼ਾਦ ਲੈਣ ਆਇਆ। ਕਹਿੰਦੇ ਬਹਿ ਜਾ, ਬਹਿ ਜਾ। ਉਹ ਬਹਿ ਗਿਆ। ਉਹ ਸਵੇਰੇ ਕਿਤੇ ਆਇਆ ਹੁਣ 8-9 ਵਜੇ ਤੇ ਬਹਿ ਗਿਆ, ਤੇ ਗੁਰੂ ਜੀ ਆਪਣੇ ਕੰਮ ਕਾਜ ਰੁੱਝ ਗਏ। ਸ਼ਾਮਾਂ ਪਈਆਂ ਤੇ ਗੁਰੂ ਜੀ ਫਿਰ ਆਏ ਤੇ ਗੁਰੂ ਜੀ ਫਿਰ ਪੁੱਛਦੇ, ਆਪ ਸਿੰਘਾ ਕਿੱਧਰ ਆਇਆ? ਕਹਿੰਦਾ ਪਾਤਸ਼ਾਹ ਪ੍ਰਸ਼ਾਦ ਲੈਣ ਆਇਆ, ਨਾਮ ਦੀ ਦਾਤ ਦਿਓ। ਤੇ ਗੁਰੂ ਜੀ ਕਹਿੰਦੇ ਬਹਿ ਜਾ। ਉਹ ਫਿਰ ਬਹਿ ਗਿਆ, ਬੋਲਿਆ ਕੁਛ ਨੀ, ਬਹਿ ਗਿਆ। ਜਿਸਲੇ ਬਹਿ ਗਿਆ ਤੇ ਗੁਰੂ ਜੀ 5-7-10 ਮਿੰਟ ਉੱਥੇ ਬਹਿ ਕੇ ਉਹਦੇ ਫਿਰ ਚਲੇ ਗਏ ਆਪਣੇ ਕਮਰੇ ਚ। ਰਾਤ ਗੁਜ਼ਾਰੀ, ਦਿਨ ਚੜਿਆ ਤੇ ਗੁਰੂ ਜੀ ਫਿਰ ਤੁਰਦੇ ਫਿਰਦੇ ਫਿਰ ਉਧਰ ਆ ਗਏ। ਉਹਨੂੰ ਫਿਰ ਸਿੰਘ ਨੂੰ ਪੁੱਛਿਆ, ਕਹਿੰਦੇ ਆਪ ਵੀ ਸਿੰਘਾ ਕਿੱਧਰ ਆਇਆ ਬਈ? ਕਹਿੰਦਾ ਪਾਤਸ਼ਾਹ ਨਾਮ ਦੀ ਦਾਤ ਲੈਣਾ, ਆਪ ਜੀ ਦੇ ਚਰਨਾਂ ਚੋਂ ਪ੍ਰਸ਼ਾਦ ਲੈਣਾ ਆ। ਤੇ ਗੁਰੂ ਜੀ ਫਿਰ ਉਹੀ ਗੱਲ, ਕਹਿੰਦੇ ਬਹਿ ਜਾ। ਹੁਣ ਪੁੱਛਦਾ ਨਹੀਂ ਹੈ, ਕਹਿੰਦਾ ਨਹੀਂ ਹੈ ਕਿ ਗੁਰੂ ਜੀ ਤੁਸੀਂ ਮੈਨੂੰ ਪਹਿਲਾਂ ਵੀ ਕਿਹਾ ਬਹਿ ਜਾ ਤੇ ਮੈਂ ਬੈਠਾ, ਤੁਸੀਂ ਫਿਰ ਕਿਹਾ ਬਹਿ ਜਾ ਮੈਂ ਉਦੋਂ ਵੀ ਬੈਠਾ, ਤੁਸੀਂ ਹੁਣ ਮੈਨੂੰ ਕਹਿਣ ਡੇ ਬਹਿ ਜਾ ਤੇ ਮੈਂ ਹੁਣ ਫਿਰ ਬੈਠਾ। ਆਪਣੇ ਮਨ ਜੀ ਸੋਚਦਾ ਆ ਵੀ ਕਮਾਲ ਹੈ, ਗੁਰੂ ਜੀ ਮੈਨੂੰ ਕਹਿੰਦੇ ਮੈਂ ਬਹਿ ਜਾ ਤੇ ਮੈਂ ਬੈਠਾ ਆ, ਗੁਰੂ ਜੀ ਫਿਰ ਕਹਿੰਦੇ ਬਹਿ ਜਾ ਮੈਂ ਉਦੋਂ ਵੀ ਬੈਠਾ ਸੀ, ਚਲੋ ਮੰਨਿਆ ਜਦੋਂ ਪਹਿਲੀ ਵਾਰੀ ਮੰਗੀ ਉਦੋਂ ਮੈਂ ਖੜਾ ਸੀ ਤੇ ਹੁਣ ਫਿਰ ਮੈਂ, ਤੇ ਜਿਹਦੀ ਦਾਤ ਮੰਗੀ ਹੈ ਗੁਰੂ ਜੀ ਮੈਨੂੰ ਫਿਰ ਉਹੀ ਗੱਲ ਕਹਿ ਕੇ ਚਲੇ ਗਏ। ਕਹਿੰਦੇ ਬਹਿ ਜਾ। ਮਨ ਹੀ ਮਨ ਚ ਸੋਚੀ ਜਾਂਦਾ, ਬੜਾ ਪਰੇਸ਼ਾਨ ਹੁੰਦਾ ਵੀ ਕਿਹੜੀ ਖੁਨਾਮੀ ਹੈ ਮੇਰੇ ਚ, ਗੁਰੂ ਜੀ ਇੰਨੀ ਗੱਲ ਕਹਿ ਕੇ ਚੱਲ ਜਾਂਦੇ ਬਹਿ ਜਾ। ਧਿਆਨ ਦਿਓ, ਆਪ ਜੀ ਨੇ ਕਦੀ ਵਿਚਾਰ ਕੇ ਦੇਖਿਆ ਹੋਵੇਗਾ, ਸ਼ਾਇਦ ਦੇਖਿਆ ਹੋਵੇਗਾ, ਕਦੀ ਸੋਚਿਆ ਹੋਵੇਗਾ, ਨਹੀਂ ਪਤਾ ਨਹੀਂ। ਜਦੋਂ ਆਪਾਂ ਪ੍ਰਸ਼ਾਦ ਲੈਂਦੇ ਜਦੋਂ ਰਸ਼ ਬੜਾ ਪੈ ਜਾਂਦਾ, ਸੰਗਤ ਬੜੀ ਹੁੰਦੀ, ਕਈ ਵਾਰੀ ਆਪਾਂ ਨੂੰ ਕਾਹਲੀ ਪੈ ਜਾਂਦੀ, ਆਪਾਂ ਕਾਹਲੇ ਪੈ ਕੇ ਨਾ ਸਾਡੇ ਮਨ 'ਚ ਕੀ ਹੁੰਦਾ ਉਹ ਫਟਾਫਟ ਪ੍ਰਸ਼ਾਦ ਲਈਏ ਚਲੀਏ, ਆਪਾਂ ਖਲੋ ਕੇ ਨਾ ਭਾਈ ਸਾਹਿਬ ਦੇ ਅੱਗੇ ਹੱਥ ਕਰ ਦਿੰਦੇ ਹਾਂ, ਆਹ ਖਾਸਾ ਹੀ ਪ੍ਰਸ਼ਾਦ ਦਈਓ ਤੇ ਖਾਸਾ ਸੁਭਾਵਕ ਮੂੰਹ ਚੋਂ ਨਿਕਲਦਾ, ਕਹਿੰਦਾ ਵੀਰੇ ਬਹਿ ਜਾ, ਪ੍ਰਸ਼ਾਦ ਬਹਿ ਕੇ ਲਈਦਾ ਹੁੰਦਾ। ਆਪਾਂ ਉਸੇ ਵੇਲੇ ਉੱਥੇ ਹੀ ਭੁੱਜੇ ਬਹਿ ਜਾਂਦੇ ਹਾਂ ਵੀ ਮੈਨੂੰ ਪ੍ਰਸ਼ਾਦ ਫਟਾਫਟ ਮਿਲ ਜਾਵੇ, ਸੱਚ ਹੈ ਕਿ ਝੂਠ ਹੈ? ਉਸੇ ਵੇਲੇ ਬਹਿ ਜਾਂਦੇ ਹਾਂ ਆਪਾਂ, ਠੀਕ। ਤੇ ਜਿਹੜਾ ਬਹਿ ਜਾਂਦਾ ਉਹਨੂੰ ਪ੍ਰਸ਼ਾਦ ਦੇਈ ਜਾਂਦਾ, ਜਿਹੜੇ ਖੜੇ ਨੇ ਵੀਰੇ ਪ੍ਰਸ਼ਾਦ ਦੇਈ, ਖਾਲਸਾ ਜੀ ਪ੍ਰਸ਼ਾਦ ਦੇਈ, ਉਹ ਫਿਰ ਗਈ ਜਾਂਦਾ, ਕਹਿੰਦਾ ਵੀਰੇ ਬਹਿ ਜਾ ਯਾਰ, ਪ੍ਰਸ਼ਾਦ ਤੇ ਬਹਿ ਕੇ ਲਓ। ਇਹਦਾ ਮਤਲਬ ਪ੍ਰਸ਼ਾਦ ਲੈਣ ਲੱਗਿਆ ਬਹਿਣਾ ਬੜਾ ਜ਼ਰੂਰੀ ਹੈ। ਹੁਣ ਤਿੰਨ ਵਾਰੀ ਗੁਰੂ ਜੀ ਕਹਿ ਕੇ ਚਲੇ ਗਏ ਵੀ ਬਹਿ ਜਾ, ਦਿੰਦੇ ਨਾਮ ਦੀ ਦੱਸ ਦਿੰਦੇ ਆ ਬਹਿ ਜਾ। ਉਹ ਤਿੰਨ ਵਾਰੀ ਜਦੋਂ ਕਹਿ ਕੇ ਗੁਰੂ ਜੀ ਚਲੇ ਗਏ, ਹੁਣ ਬੈਠਾ ਬੈਠਾ ਸੋਚਦਾ, ਆਪਣੇ ਮਨ ਚ ਵਿਚਾਰ ਪੈਦਾ ਕਰਦਾ, ਕਹਿੰਦਾ ਵੀ ਦੇਖ ਲਓ ਇਹਦਾ ਮਤਲਬ ਮੈਂ ਕੱਲ ਦਾ ਚੌਂਗੜਾ ਮਾਰ ਕੇ ਬੈਠਾ, ਸਵੇਰ ਦਾ ਕੱਲ ਦਾ ਮਾਇਆ ਤੇ ਹੁਣ ਦੂਜੀ ਸਵੇਰ ਹੋ ਗਈ, 24 ਘੰਟੇ ਹੋ ਗਏ ਮੈਨੂੰ ਬੈਠੇ ਨੂੰ। ਤੇ ਆਪਣੇ ਮਨ ਹੀ ਮਨ ਚ ਸੋਚਦਾ ਆ, ਕਹਿੰਦਾ ਪਰ ਗੁਰੂ ਜੀ ਦਾਤ ਦੇ ਕੇ ਗਏ ਨੀ, ਫਿਰ ਕਹਿ ਕੇ ਬਹਿ ਜਾ, ਇਹਦਾ ਮਤਲਬ ਵੀ ਮੈਂ ਅਜੇ ਤੱਕ ਗੁਰੂ ਚਰਨਾਂ ਚ ਬੈਠਾ ਹੀ ਨਹੀਂ ਹੈ, ਬੈਠਾ ਹੀ ਨਹੀਂ ਹੈ। ਜਦੋਂ ਉਹਦੇ ਮਨ ਚ ਵਿਚਾਰ ਪੈਦਾ ਹੋਈ ਨਾ ਵੀ ਮੈਂ ਬੈਠਾ ਹੀ ਨਹੀਂ ਹੈ, ਫਿਰ ਆਪਣੇ ਮਨ ਚ ਸੋਚਦਾ, ਕਹਿੰਦਾ ਉਹ ਤੁਹਾਡਾ ਭਲਾ ਜੇ ਵੀ ਮੈਂ ਤਨ ਕਰਕੇ ਬੈਠਾ ਆ ਵੀ ਗੁਰੂ ਜੀ ਕੋਲ ਦਾਤ ਲੈ ਕੇ ਜਾਣੀ ਹੈ, ਜਿੱਦ ਕਰਕੇ ਬੈਠਾ, ਪਰ ਅਸਲ ਦੇ ਵਿੱਚ ਜਿਹੜੀ ਮੇਰੀ ਮਨ ਬਿਰਤੀ ਹੈ ਨਾ ਉਹ ਗੁਰੂ ਚਰਨਾਂ ਚ ਨਹੀਂ ਟਿਕੀ, ਮੇਰੇ ਮਨ ਚ ਕੀ ਹੈ ਵੀ ਕਦੋਂ ਦਾਤ ਦੇਣ ਤੇ ਚਲੀਏ। ਹੁਣ ਉੱਥੋਂ ਉੱਠ ਕੇ ਨਾ ਤੇ ਗੁਰੂ ਜੀ ਸਾਹਮਣੇ ਤੁਰੇ ਆਉਣ ਡੇ ਸੀ ਅੱਗੇ ਜਾ ਕੇ, ਤੇ ਚਰਨਾਂ ਚ ਨਮਸਕਾਰ ਕੀਤੀ, ਚਰਨਾਂ ਚ ਨਮਸਕਾਰ ਕਰਕੇ ਤੇ ਗੁਰੂ ਸਾਹਿਬਾਂ ਫਿਰ ਕਹਿੰਦੇ, ਕਹਿੰਦੇ ਆਪ ਵੀ ਸਿੰਘਾ ਕਿੱਧਰ ਹੈ ਦੇਖੋ, ਤੇ ਹੁਣ ਪਤਾ ਕੀ ਕਹਿੰਦਾ, ਹੁਣ ਨੀ ਕਹਿੰਦਾ ਮੈਂ ਨਾਮ ਦੀ ਦਾਤ ਲੈਣ ਆਇਆ, ਹੁਣ ਤੇ ਲੰਮਾ ਪਿਆ ਹੀ ਥੱਲੋਂ, ਕਹਿੰਦਾ ਕਹਿੰਦਾ ਹੇ ਗੁਰੂ ਜੀ ਕਰੋ ਕਿਰਪਾ, ਮੇਰੀ ਗਰੀਬ ਦੀ ਭੁੱਲ ਬਖਸ਼ੋ ਤੇ ਆਪਣੇ ਚਰਨਾਂ ਚ ਬਹਿਣ ਦੀ ਜੁਗਤੀ ਬਖਸ਼ੋ। ਦੇਖੋ ਨਾਮ ਦੀ ਦਾਤ ਪਿੱਛੇ ਹੋ ਗਈ, ਜੇ ਪਹਿਲਾਂ ਤੇ ਗੁਰੂ ਚਰਨਾਂ ਚ ਬਹਿਣਾ ਹੀ ਬੜਾ ਔਖਾ ਹੈ। ਕਹਿੰਦਾ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ੋ, ਮੈਨੂੰ ਬਹਿਣ ਦੀ ਜਾਚ ਦੱਸੋ ਤੇ ਮੇਰੀ ਭੁੱਲ ਬਖਸ਼ਾਓ। ਤੇ ਗੁਰੂ ਸਾਹਿਬਾਂ ਨੇ ਕਹਿੰਦੇ ਉੱਠ ਉੱਠ ਉੱਠਿਆ, ਕਹਿੰਦੇ ਕੀ ਲੈਣ ਆਇਆ ਬਈ? ਕਹਿੰਦਾ ਪਾਤਸ਼ਾਹ ਇਹ ਹੁਣ ਤੁਹਾਨੂੰ ਪਤਾ ਮੈਂ ਕੀ ਲੈਣ ਆਇਆ, ਮੈਨੂੰ ਤਾਂ ਪਹਿਲਾਂ ਬਹਿਣ ਦੀ ਜਾਚ ਸਿਖਾਓ, ਪਹਿਲਾਂ ਮੇਰੇ ਤੇ ਕਿਰਪਾ ਕਰੋ, ਮੇਰੀ ਭੁੱਲ ਬਖਸ਼ੋ, ਮੈਂ ਬਹਿਣ ਜੋਗਾ ਹੋ ਜਾਊ। ਜਦੋਂ ਇੰਨੀ ਗੱਲ ਕਹੀ ਤੇ ਗੁਰੂ ਸਾਹਿਬਾਂ ਨੇ ਕਹਿੰਦੇ ਗਲੇ ਨਾਲ ਲਾ ਕੇ, ਕਹਿੰਦਾ ਸਿਰਫ ਬੈਠਿਆਂ ਨੂੰ ਹੀ ਪਤਾ ਹੁੰਦਾ ਵੀ ਭੁੱਲ ਬਖਸ਼ਾ ਲਈਏ, ਜਿਹੜੇ ਤੁਰੇ ਫਿਰਦੇ ਉਹ ਕਦੇ ਗੁਰੂ ਕੋਲੋਂ ਭੁੱਲ ਨਹੀਂ ਬਖਸ਼ਾਉਂਦੇ, ਜਿੰਨਾ ਚਿਰ ਮਨ ਭਟਕਦਾ ਉਹਨਾਂ ਚਿਰ ਗੁਰੂ ਦੇ ਚਰਨਾਂ ਚ ਭੁੱਲ ਨਹੀਂ ਬਖਸ਼ਾਈ ਜਾ ਸਕਦੀ। ਜਦੋਂ ਮਨ ਟਿਕ ਜਾਂਦਾ ਨਾ ਗੁਰੂ ਚਰਨਾਂ ਚ, ਉਦੋਂ ਕਹਿਣ ਜੋਗੇ ਹੋਈਦਾ ਭੁੱਲ ਬਖਸ਼ਾ, ਤੁਸੀਂ ਕਦੀ ਗੌਰ ਕਰਿਓ। ਹੁਣ ਇੱਕ ਬੱਚਾ ਸਕੂਲ ਆਉਂਦਾ ਹੀ ਨਹੀਂ ਹੈ, ਆਉਂਦਾ ਹੀ ਨਹੀਂ ਹੈ, ਠੀਕ, ਕਦੀ ਘਰੋਂ ਸੁਨੇਹਾ ਭੇਜੂਗਾ ਕਿ ਮਾਸਟਰ ਨੂੰ ਕਹੋ ਮੇਰੀ ਭੁੱਲ ਬਖਸ਼ ਦਿਓ? ਜਿੱਦਣ ਸਕੂਲ ਆਊਗਾ ਉਦਣ ਹੀ ਆ ਕੇ ਕਹੂਗਾ ਨਾ ਕਿ ਮੈਂ 2 ਦਿਨ 3 ਦਿਨ ਨਹੀਂ ਆਇਆ ਤੇ ਮੇਰੀ ਭੁੱਲ ਬਖਸ਼ ਦਿਓ। ਇਹਦਾ ਮਤਲਬ ਗੁਰੂ ਦੇ ਚਰਨਾਂ ਚ ਭੁੱਲ ਬਖਸ਼ਾਉਣੀ ਵੀ ਗੁਰੂ ਦੇ ਚਰਨਾਂ ਚ ਟਿਕਣਾ ਹੀ ਆ, ਆਉਣਾ ਹੀ ਆ। ਜੇ ਆਓਗੇ ਟਿਕੋਗੇ ਤੇ ਭੁੱਲ ਬਖਸ਼ਾ ਸਕਦੇ ਹੋ, ਜੇ ਗੁਰੂ ਚਰਨਾਂ ਚ ਟਿਕੇ ਨੀ ਤੁਸੀਂ ਭੁੱਲ ਵੀ ਨਹੀਂ ਬਖਸ਼ਾ ਸਕਦੇ, ਮਨ ਦੀ ਭਟਕਣਾ ਭੁੱਲ ਨਹੀਂ ਜੇ ਬਖਸ਼ਾ ਸਕਦੀ। ਸੱਚ ਹੈ ਨਾ? ਹੁਣ ਬੱਚਾ ਸਕੂਲ ਆਊਗਾ ਤਾਂ ਹੀ ਮਾਫ਼ੀ ਮੰਗੂ, ਸਕੂਲ ਆਇਆ ਹੀ ਨਹੀਂ। ਕਈ ਤੁਸੀਂ ਦੇਖਿਓ ਤਜਰਬਾ ਕਰਿਆ ਕਰੋ, ਇੱਕ ਬੱਚੇ ਨੇ ਜਿੱਦ ਫੜ ਲਈ, ਕਹਿੰਦਾ ਮੈਨੂੰ ਪਤਾ ਮੈਨੂੰ ਮਾਸਟਰ ਨੇ ਕੁੱਟਣਾ, ਮੈਂ 2 ਦਿਨ ਗਿਆ ਨਹੀਂ ਹੋਇਆ। ਤਾਂ ਆਪਣੇ ਪਿਤਾ ਜੀ ਨੂੰ ਕਹਿੰਦਾ ਪਹਿਲਾਂ ਮਾਸਟਰ ਨੂੰ ਕਹੋ ਮੈਨੂੰ ਮਾਫ਼ ਕਰ ਦੇਣ, ਫਿਰ ਮੈਂ ਸਕੂਲ ਆਊਂਗਾ। ਤੇ ਮਾਸਟਰ ਜੀ ਅੱਗੋਂ ਕੀ ਕਹਿੰਦੇ? ਕਹਿੰਦੇ ਦੇਖੋ ਜੀ, ਹੁਣ ਸਕੂਲ ਆਵੇ ਤੇ ਮਾਫ਼ ਕਰੀਏ, ਤੇ ਸਕੂਲ ਆਉਂਦਾ ਨਹੀਂ, ਮਾਫ਼ ਕਿਹਨੂੰ ਕਰੀਏ? ਇਹਦਾ ਮਤਲਬ ਗੁਰੂ ਦੇ ਚਰਨਾਂ ਚ ਮਨ ਆਵੇ ਤੇ ਗੁਰੂ ਜੀ ਕਿਸੇ ਨੂੰ ਮਾਫ਼ ਕਰਨ, ਗਲੇ ਲਾਉਣ, ਜੇ ਹੁਣ ਕੋਈ ਆਉਂਦਾ ਹੀ ਨਹੀਂ ਹੈ ਤੇ ਗੁਰੂ ਜੀ ਨੂੰ ਮਾਫ਼ ਕੀ ਕਰਨ ਤੇ ਗਲੇ ਕੀ ਲਾਉਣ? ਲਓ ਜੀ, ਹੁਣ ਜਦੋਂ ਉਹਨੇ ਮਾਫ਼ੀ ਮੰਗੀ ਨਾ ਵੀ ਗੁਰੂ ਜੀ ਮੇਰੇ ਤੇ ਕਿਰਪਾ ਕਰੋ, ਮੈਨੂੰ ਬਖਸ਼ੋ ਗਰੀਬ ਨੂੰ, ਮੇਰੀ ਭੁੱਲ ਬਖਸ਼ਾ ਦਿਓ, ਤੇ ਗੱਲ ਵੈਕੜੀ ਪਾ ਕੇ ਨਾ ਉਹਨੂੰ ਕੀ ਕਹਿੰਦੇ? ਕਹਿੰਦੇ ਭਾਈ ਗੱਲ ਸੁਣ, ਉਹ ਤੂੰ ਨਾਮ ਦੀ ਦਾਤ ਲੈਣ ਆਇਆ। ਬੜਾ ਖੁਸ਼ ਅੰਦਰੋਂ ਵੀ 24 ਘੰਟੇ ਹੋ ਗਏ ਮੈਨੂੰ ਦਾਤ ਮੰਗਣ ਦਿਆਂ ਨੂੰ, ਤੇ ਅੱਗੋਂ ਬੋਲੇ ਨੀ ਨਾਮ ਦੀ ਦਾਤ ਲੈਣ ਆਇਆ, ਤੇ ਅੱਜ ਮੈਂ ਕੁਛ ਵੀ ਨੀ ਕਿਹਾ, ਮੈਂ ਕਿਹਾ ਮੈਨੂੰ ਆਪਣੇ ਚਰਨਾਂ ਚ ਨਿਵਾਸ ਦਿਓ ਤੇ ਮੇਰੀ ਭੁੱਲ ਬਖਸ਼ੋ, ਤੇ ਹੁਣ ਆਪ ਹੀ ਕਹਿਣ ਡਿਆ ਨਾਮ ਦੀ ਦਾਤ ਲੈਣ ਆਇਆ, ਕੀ ਚੱਕਰ? ਉਹ ਪੁੱਛਦਾ ਗੁਰੂ ਜੀ ਨੂੰ, ਕਹਿੰਦਾ ਗੁਰੂ ਸਾਹਿਬ ਨੂੰ ਕਿਰਪਾ ਕਰੋ ਵੀ 24 ਘੰਟੇ ਹੋ ਗਏ ਮੈਂ ਤੁਹਾਨੂੰ ਕਹਿਣ ਡਿਆ ਸੀ ਵੀ ਨਾਮ ਦੀ ਦਾਤ ਬਖਸ਼ੋ, ਤੁਸੀਂ ਕਹਿੰਦੇ ਦੋ ਬਹਿਜਾ ਦਿੰਦੇ, ਹੁਣ ਮੈਂ ਨਾਮ ਦੀ ਦਾਤ ਮੰਗੀ ਨੀ ਤੇ ਤੁਸੀਂ ਮੈਨੂੰ ਕਹਿੰਦੇ ਨਾਮ ਲੈਣ ਲਿਆ, ਤੇ ਗੁਰੂ ਸਾਹਿਬ ਮੈਨੂੰ ਕਹਿੰਦੇ ਹੈ, ਕਹਿੰਦੇ 24 ਘੰਟੇ ਹੋ ਗਏ, ਜੇ ਤੂੰ ਬੈਠਾ ਹੁੰਦਾ ਤੇ ਤੈਨੂੰ ਨਾਮ ਦੀ ਦੱਸ ਦੇ, ਤੂੰ ਬੈਠਾ ਹੀ ਹੋਣਾ। ਜਦੋਂ ਉਹਨੂੰ ਸੋਝੀ ਆਈ ਨਾ ਕਾਹਦੀ, ਵੀ ਹੇ ਗੁਰੂ ਤੇਰਿਆਂ ਚੰਨਾਂ ਦੇ ਵਿੱਚ ਟਿਕਣਾ ਬੜੀ ਵੱਡੀ ਗੱਲ ਹੈ, ਟਿਕਣਾ ਹੀ ਬੜਾ ਔਖਾ ਆ, ਨਾਮ ਦੱਸ ਤੇ ਤਾਂ ਮਿਲੂ ਜਦੋਂ ਟਿਕ ਜਾਵਾਂਗੇ, ਤੇ ਪਹਿਲਾਂ ਟਿਕਾ ਮੰਗਣਾ ਸੀ। ਕਹਿੰਦੇ ਹੁਣ ਤੂੰ ਬੈਠਾ ਆ, ਇਹਦਾ ਮਤਲਬ ਤੂੰ ਬਹਿ ਗਿਆ, ਤੂੰ ਮੇਰੇ ਚਰਨਾਂ ਚ ਪਹੁੰਚ ਗਿਆ, ਤਾਂ ਹੀ ਤੈਨੂੰ ਸੋਝੀ ਆਈ ਆ, ਤੇ ਜਦੋਂ ਤੂੰ ਬਹਿ ਗਿਆ ਤੇ ਬੈਠਿਆਂ ਨੂੰ ਫਿਰ ਪ੍ਰਸ਼ਾਦ ਤੇ ਜ਼ਰੂਰ ਦੇਈਦਾ ਹੈ ਨਾ। ਇਹ ਸੱਚ ਜੇ ਇਹ ਚ ਕੋਈ ਸ਼ੱਕ ਨਹੀਂ ਹੈ। ਅਸੀਂ ਲੋਕ ਰੋਜ਼ ਗੁਰੂ ਚਰਨਾਂ ਚ ਆਉਂਦੇ ਹਾਂ, ਪਰ ਅਸੀਂ ਮਨ ਕਰਕੇ ਅਜੇ ਬੈਠੇ ਨਹੀਂ ਹੈ, ਅਸੀਂ ਮਨ ਕਰਕੇ ਅਜੇ ਗੁਰੂ ਚਰਨਾਂ ਦੇ ਵਿੱਚ ਟਿਕੇ ਨਹੀਂ ਹੈ। ਆਹ ਫਿਰ ਗੁਰੂ ਜੀ ਕੀ ਕਹਿਣ ਲੱਗੇ ਅੱਗੇ ਜਾ ਕੇ, ਕਹਿੰਦੇ ਬਹੁਤਾ ਬੋਲਣ ਚੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਕਹਿੰਦੇ ਬਹੁਤਾ ਬੋਲਣ ਚੱਖਣ ਹੋਏ, ਬਹੁਤਾ ਬੋਲਣ ਕੀ ਚੀਜ਼ ਹੈ? ਆਪ ਜੀ ਨੇ ਕਈ ਜਗ੍ਹਾ ਤੇ ਪੜ੍ਹਿਆ, ਬਹੁਤਾ ਬੋਲਣ ਚੱਖਣ ਹੋਏ। ਗੁਰੂ ਨੂੰ ਪਿਆਰੀ ਸਤਿ ਸੰਗਤ ਜੀ, ਜੇ ਹੁਣ ਧਿਆਨ ਨਾਲ ਦੇਖੀਏ, ਬੜੀ ਸੁਰਤੀ ਦੇ ਨਾਲ ਦੇਖੀਏ, ਤੇ ਧੰਨ ਗੁਰੂ ਗ੍ਰੰਥ ਸਾਹਿਬ 24 ਘੰਟੇ ਬੋਲਦੇ ਆ, 24 ਘੰਟੇ ਬੋਲਦੇ ਆ, 24 ਘੰਟੇ। ਕਿਸੇ ਨੇ ਪੁੱਛਿਆ ਗੁਰੂ ਗ੍ਰੰਥ 24 ਘੰਟੇ ਬੋਲਦੇ ਆ? ਖਾਲਸਾ, ਜਿਹੜਾ ਪ੍ਰਕਾਸ਼ ਹੈ ਨਾ, ਪ੍ਰਕਾਸ਼ ਉਹ ਕਦੀ 1 ਸੈਕਿੰਡ ਵੀ ਚੁੱਪ ਨਹੀਂ ਕਰ ਸਕਦਾ। ਕਹਿੰਦੇ ਕਿੱਦਾਂ? ਇਹ ਸੂਰਜ ਚੜ੍ਹੇਗਾ ਵੇਖ ਲਾ, 1 ਸੈਕਿੰਡ ਵੀ ਚੁੱਪ ਕਰਦਾ ਹੈ। 24 ਘੰਟੇ ਆਪਣੇ ਉਸੇ ਰੂਪ ਚ ਰਹਿੰਦਾ। ਠੀਕ, ਹੁਣ ਇੱਥੇ ਆ ਤੇ ਤੂੰ ਹਿਸਾਬ ਲਾ, ਜਦੋਂ ਇੱਥੇ ਰਾਤ ਪੈ ਜਾਣੀ ਹੈ ਤੇ ਅਮਰੀਕਾ ਚਾਨਣ ਹੋ ਜਾਣਾ, ਮਲੇ ਤਾਂ ਚੁੱਪ ਨੀ ਨਾ ਕੀਤਾ, ਪ੍ਰਕਾਸ਼ ਚੁੱਪ ਕਰਦਾ ਹੀ ਨਹੀਂ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਕਦੀ ਵੀ ਚੁੱਪ ਨਹੀਂ ਕਰਦੇ। ਇਹ ਪ੍ਰਕਾਸ਼ 24 ਘੰਟੇ ਇੱਕ ਲੈਵਲ ਆ ਗੁਰੂ ਗ੍ਰੰਥ ਸਾਹਿਬ ਦਾ, ਕਿਉਂਕਿ ਸੂਰਜ ਛੋਟਾ ਪ੍ਰਕਾਸ਼ ਆ ਤੇ ਗੁਰੂ ਗ੍ਰੰਥ ਸਾਹਿਬ ਵਰਗਾ ਪ੍ਰਕਾਸ਼ ਹੀ ਹੈ ਨਹੀਂ ਕਿਤੇ। ਐਸਾ ਪ੍ਰਕਾਸ਼ ਆ ਗੁਰੂ ਗ੍ਰੰਥ ਸਾਹਿਬ ਜੀ, ਇਹਦੇ ਨਾਲ ਦਾ ਪ੍ਰਕਾਸ਼ ਹੀ ਹੈ ਨਹੀਂ ਕਿਤੇ, ਇਹੋ ਜਿਹੀ ਦਾਤ ਹੈ ਗੁਰੂ ਗ੍ਰੰਥ ਸਾਹਿਬ ਜੀ। ਤੋ ਧਿਆਨ ਦਈਓ, ਬਹੁਤਾ ਬੋਲਣ ਚੱਖਣ ਹੋਏ ਦਾ ਮਤਲਬ ਕੀ ਹੈ? ਗੁਰੂ ਜੀ ਦੱਸਣ ਲੱਗੇ, ਕਹਿੰਦੇ ਜੇ ਕੋਈ ਪੁਰਾਣੀ ਗੁਰੂ ਦੇ ਮਾਰਗ ਤੇ ਚੱਲਣ ਦੀ ਗੱਲ ਛੱਡ ਕੇ ਸੰਸਾਰ ਦੇ ਜਿਹੜੇ ਦੁੱਖ ਆ ਇਹਨਾਂ ਦੀਆਂ ਗਿਲਾ ਗੁਜ਼ਾਰੀ ਕਰੀ ਜਾਵੇ, ਭਾਈ ਮੇਰੇ ਤੇ ਨਾ ਕਿਰਪਾ ਨਹੀਂ ਕੀਤੀ, ਮੈਨੂੰ ਫਲਾਣਾ ਦੁੱਖ ਮਿਲ ਗਿਆ, ਮੈਨੂੰ ਟਮਕਾਣਾ ਦੁੱਖ ਮਿਲ ਗਿਆ, ਕਹਿੰਦੇ ਬਹੁਤਾ ਬੋਲਣਾ ਆ। ਦੇਖੋ ਬਹੁਤਾ ਬੋਲਣ ਕਿਹਨੂੰ ਕਿਹਾ ਉਹਨਾਂ ਨੇ? ਬਹੁਤਾ ਬੋਲਣ ਚੱਖਣ ਹੋਏ। ਇੱਕ ਜਗ੍ਹਾ ਤੇ ਲਿਖਦੇ ਆ, ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀਏ ਸੁੱਖ, ਸੁੱਖ ਦੁੱਖ ਦੋਵੇਂ ਦਰ ਕੱਪੜਾ ਪਹਿਰੇ ਜਾਏ ਮਨੁੱਖ। ਗੁਰੂ ਸਾਹਿਬ ਨੇ ਕਹਿੰਦੇ ਬੋਲਣਾ ਵਿਅਰਥ ਆ, ਕਿਹੜਾ? ਦੁੱਖ ਛੱਡ ਮੰਗੀਏ ਸੁੱਖ, ਜਿਹੜਾ ਪ੍ਰਾਣੀ ਦੁੱਖ ਛੱਡ ਕੇ ਸੁੱਖਾਂ ਦੀ ਪ੍ਰਾਪਤੀ ਮੰਗੇ ਕਿ ਮੈਨੂੰ ਸੁੱਖ ਦੇ ਦਿਓ, ਉਹਦਾ ਬੋਲਣਾ ਹੀ ਵਿਅਰਥ। ਇੱਥੇ ਵੀ ਗੁਰੂ ਜੀ ਉਹੀ ਗੱਲ ਕਹਿਣ ਦੇ, ਕਹਿੰਦੇ ਬਹੁਤਾ ਬੋਲਣ ਚੱਖਣ ਹੋਏ। ਗੁਰੂ ਜੀ ਕਹਿਣ ਲੱਗੇ, ਜਿਹੜਾ ਸੰਸਾਰ ਦੀਆਂ ਝੂਠੀਆਂ ਮੰਗਾਂ ਬਾਰੇ ਕੁਝ ਬੋਲਣਾ ਨਾ, ਕਹਿੰਦੇ ਵਿਅਰਥ ਆ। ਠੀਕ ਹੈ, ਫਿਰ ਗੁਰੂ ਜੀ ਕੀ ਕਹਿਣ ਲੱਗੇ? ਕਹਿੰਦੇ ਬਿਨ ਬੋਲੇ ਜਾਣੇ ਸਭ ਸੋਏ। ਕਹਿੰਦੇ ਮਨਾ, ਤੂੰ ਜਿਹੜੇ ਨਾ ਗੁਰੂ ਜੀ ਦੇ ਚਰਨਾਂ ਵਿੱਚ ਬਹਿ ਕੇ ਪਰਮਾਤਮਾ ਨਾਲ ਗਿਲਾ ਗੁਜ਼ਾਰੀ ਕਰਦਾ ਨਾ ਦੁੱਖਾਂ ਦਾ, ਮੈਨੂੰ ਆਹ ਦੁੱਖ ਕਿਉਂ ਦਿੱਤਾ, ਮੇਰਾ ਫਲਾਣਾ ਕੰਮ ਨਹੀਂ ਬਣਿਆ, ਮੇਰਾ ਟਮਕਾਣਾ ਕੰਮ ਨਹੀਂ ਬਣਿਆ, ਕਹਿੰਦੇ ਬੋਲਣਾ ਵਿਅਰਥ ਆ। ਕਹਿੰਦਾ ਕਿਉਂ? ਕਹਿੰਦਾ ਬਿਨ ਬੋਲੇ, ਕਹਿੰਦਾ ਬਿਨਾਂ ਬੋਲਣ ਤੋਂ ਹੀ ਇਹ ਜਿਹੜੇ ਤੈਨੂੰ ਦੁੱਖ ਲੱਗੇ, ਕਿਹੜੇ ਕਾਰਨਾਂ ਕਰਕੇ ਦੁੱਖ ਲੱਗੇ ਆ, ਪਰਮਾਤਮਾ ਨੂੰ ਸਾਰਾ ਕੁਛ ਹੀ ਪਤਾ, ਤੇਰੇ ਕਹਿਣ ਦੀ ਲੋੜ ਨਹੀਂ ਹੈ। ਕਿਸੇ ਵੇਲੇ ਬੰਦਾ ਪਤਾ ਕੀ ਕਹਿੰਦਾ? ਬੰਦਾ ਸੋਚ ਸੋਚ ਮਰ ਜਾਂਦਾ ਵੀ ਮੈਂ ਤੁਰਿਆ ਜਾਣ ਡਿਆ ਸੀ ਤੇ ਪਿੱਛੋਂ ਸਕੂਟਰ ਲਿਆ ਕੇ ਨੇ ਮਾਰਿਆ, ਮੇਰੀ ਲੱਤ ਟੁੱਟ ਗਈ, ਦੱਸ ਮੈਂ ਇਹਦਾ ਕੀ ਵਿਗਾੜਿਆ। ਤੇ ਫਿਰ ਗੁਰਦੁਆਰੇ ਮੱਥਾ ਟੇਕਣ ਜਾਂਦਾ, ਕਹਿੰਦਾ ਗੁਰੂ ਜੀ ਦੱਸੋ ਮੈਂ ਇਹਦਾ ਕੀ ਵਿਗਾੜਿਆ ਸੀ? ਚੰਗਾ ਭਲਾ ਮੈਂ ਆਰਾਮ ਨਾਲ ਤੁਰਿਆ ਜਾਣ ਡਿਆ, ਮੈਂ ਆਪਣੇ ਕੰਮ ਤੋਂ ਆਉਣ ਡਿਆ, ਪਿੱਛੋਂ ਸਕੂਟਰ ਲਿਆ ਕੇ ਮਾਰਿਆ, ਸੋਚ ਸੋਚ ਮਰ ਗਿਆ ਵੀ ਮੈਂ ਇਹਦਾ ਕੀ ਵਿਗਾੜਿਆ ਸੀ। ਤੇ ਗੁਰੂ ਸਾਹਿਬ ਬਣ ਗਈ, ਕਹਿੰਦੇ ਕਹਿੰਦੇ ਦੁੱਖ ਕਿੱਥੋਂ ਆਇਆ, ਕਿਹੜੇ ਕਾਰਨ ਕਰਕੇ ਦੁੱਖ ਆਇਆ, ਇਹਨੇ ਸਕੂਟਰ ਤੈਨੂੰ ਕਿਉਂ ਮਾਰਿਆ? ਕਹਿੰਦੇ ਤੂੰ ਨਾ ਸੋਚ, ਇਹ ਸਭ ਪਰਮਾਤਮਾ ਨੂੰ ਪਤਾ ਹੈ, ਇਹ ਸਭ ਕੁਛ ਪਰਮਾਤਮਾ ਦੇ ਹੁਕਮ ਚ ਆ, ਧਿਆਨ ਦਿਓ। ਤੂੰ ਉਸ ਵੇਲੇ ਉੱਥੇ ਪਹੁੰਚਣਾ, ਉਹਦਾ ਸਕੂਟਰ ਦਾ ਉਸ ਵੇਲੇ ਆਉਣਾ, ਉਹਦੀ ਉਸ ਵੇਲੇ ਬ੍ਰੇਕ ਫੇਲ ਹੋਣੀ, ਤੇਰੇ ਵਿੱਚ ਵੱਜਣਾ, ਇਹ ਸਾਰਾ ਕੁਛ ਲਿਖਿਆ ਹੋਇਆ, ਪਹਿਲਾਂ ਹੀ ਫਿਕਸ ਆ। ਠੀਕ ਹੈ ਬਈ, ਤੇਰੀ ਇਸ ਦਿਨ ਲੱਤ ਟੁੱਟਣੀ ਹੈ, ਕਿਤੇ ਜਿਹੜੀ ਟੁੱਟਣੀ ਹੈ, ਔਰ ਧਿਆਨ ਕਰਿਓ ਕਿਹੜੇ ਹਸਪਤਾਲ ਜਾ ਕੇ ਕਿਹੜੇ ਡਾਕਟਰ ਨੇ ਤੇਰਾ ਇਲਾਜ ਕਰਨਾ, ਇਹ ਵੀ ਲਿਖਿਆ ਸੀ, ਆ ਵੀ ਲਿਖਿਆ ਸੀ। ਇਹਨਾਂ ਕਿਤੇ ਭੁਲੇਖੇ ਚ ਰਹਿ ਜਾਓ, ਕਿਸੇ ਲਈ ਕੀ ਬੰਦਾ ਕਰਦਾ? ਯਾਰ ਸਮਝ ਨਹੀਂ ਆਉਂਦੀ, ਕਿਹੜੇ ਡਾਕਟਰ ਕੋਲ ਜਾਈਏ, ਉਹਨੂੰ ਪੁੱਛ, ਉਹਨੂੰ ਪੁੱਛ, ਉਹਨੂੰ ਪੁੱਛ, ਫਲਾਣਾ ਸੋ ਬੜਾ ਚੰਗਾ, ਟਮਕਾਣਾ ਸੋ ਬੜਾ ਚੰਗਾ। ਫਿਰ ਕਿਸੇ ਨੇ ਕਿਹਾ ਨੀ ਫਲਾਣੇ ਨੂੰ ਦਿਖਾ ਲਓ, ਤੇ ਮਨ ਚ ਵਿਚਾਰ ਆ ਗਿਆ ਚੱਲ ਹਾਂ ਇਹਨੂੰ ਦਿਖਾ ਲੈਣੇ, ਠੀਕ ਚਲੇ ਗਏ, ਉਹ ਕੇਸ ਖਰਾਬ ਹੋ ਗਿਆ। ਕਹਿੰਦਾ ਚੰਗੇ ਗਿਆ ਯਾਰ ਇਹਦੇ ਕੋਲੋਂ, ਉਹ ਭਾਈ ਇਹ ਵੀ ਲਿਖਿਆ, ਤੂੰ ਇਹਦੇ ਕੋਲ ਜਾਣਾ ਸੀਗਾ ਤੇ ਇਹਦਾ ਟੈਂਕਾ ਉਲਟ ਲੱਗਣਾ ਸੀ, ਉਹਨੂੰ ਬਦਨਾਮੀ ਮਿਲਣੀ ਸੀ, ਤੇਰੀ ਚੋਟ ਦੁੱਖ ਵਧਣਾ ਸੀ, ਇਹ ਲਿਖਿਆ। ਫਿਰ ਕਹਿੰਦਾ ਫਲਾਣੇ ਕੋਲ ਚੱਲ ਜੀ। ਉੱਥੇ ਗਿਆ ਤੇ ਦੇਖਦਾ ਜਾ ਕੇ ਵੀ ਲੈ ਆ ਮੈਨੂੰ ਡਾਕਟਰ ਕੋਲ ਭੇਜਦਾ, ਇਹ ਆਰ ਐਮ ਪੀ ਹੈ, ਨਾ ਇਹਦੇ ਕੋਲ ਦਵਾਈਆਂ ਪੂਰੀਆਂ, ਨਾ ਲੈਣਾ ਦੇਣਾ, ਇਹਨੇ ਮੇਰਾ ਇਲਾਜ ਕੀ ਕਰਨਾ। ਉਹ ਡਾਕਟਰ ਆਇਆ ਬੁੱਢਾ ਜਿਹਾ ਵਿਚਾਰਾ, ਉਹਨੇ ਪੱਟ ਜਿਹੇ ਕੱਪੜੇ ਪਾਏ, ਕਹਿੰਦੇ ਹਾਂਜੀ ਆਓ ਜੀ। ਡਾਕਟਰ ਸਾਹਿਬ ਨੂੰ ਮਿਲਣਾ ਜੀ, ਕਹਿੰਦਾ ਮੈਂ ਹੀ ਡਾਕਟਰ। ਸਭ ਤੋਂ ਪਹਿਲਾਂ ਤਾਂ ਖੂਮਸ ਹੋ ਗਿਆ ਬੰਦਾ ਵੀ ਅਰੇ ਡਾਕਟਰ ਇਹ ਪੱਟ ਜਿਹੇ ਕੱਪੜੇ ਪਾਈ ਫਿਰਨ ਡਿਆ। ਫਿਰ ਉਹਦੀ ਜਾ ਕੇ ਨਾ ਅਸੀਂ ਵੇਖਦੇ ਹਾਂ, ਸੀਟ ਵੇਖਦੇ ਹਾਂ, ਪਾਟੀ ਜੀ ਸੀਟ ਹੈ, ਗੰਦੀ ਜੀ ਸੀਟ ਹੈ, ਇਹਨੇ ਕੀ ਇਲਾਜ ਕਰਨਾ। ਮੰਨ ਜਾ ਮਰ ਕੇ ਨਾ ਵੀ ਚੱਲ ਯਾਰ ਦੇਖੀ ਜਾਊਗੀ। ਡਾਕਟਰ ਸਾਹਿਬ ਮੇਰੇ ਇੱਦਾਂ ਦਾ ਪ੍ਰੋਬਲਮ ਹੋ ਗਈ ਤੇ ਮੈਂ ਡਾਕਟਰ ਕੋਲ ਗਿਆ, ਮੇਰੀ ਸਗੋਂ ਬਿਮਾਰੀ ਵੱਧ ਗਈ, ਕੋਈ ਗੱਲ ਨਹੀਂ ਠੀਕ ਹੋ ਜਾਊਗੀ, ਆ ਲਓ ਆ ਪੰਜ ਪੁੜੀਆਂ ਇਹ ਖਾ ਲਓ, ਕਹਿੰਦੇ ਪੈਸੇ 100 ਰੁਪਇਆ ਦੇ ਦਿਓ। ਮਨ ਚ ਸੋਚਦਾ ਬੰਦਾ ਵੀ ਉਹਨੇ ਮੇਰੇ ਕੋਲ 50,000 ਰੁਪਇਆ ਲਿਆ, ਮੈਂ ਠੀਕ ਨਹੀਂ ਹੋਇਆ ਤੇ 5 ਪੁੜੀਆਂ ਦੇਣ ਡਿਆ, 100 ਰੁਪਇਆ ਲੈਣ ਡਿਆ, ਪਾਟੇ ਦੇ ਕੱਪੜੇ ਨੇ, ਕੀ ਯਾਰ ਕਿੱਦਾਂ ਦੀਆਂ ਖੇਡਾਂ, ਕਿਹਨੇ ਭੇਜਤਾ ਮੈਨੂੰ ਐਵੇਂ, ਮੈਂ ਆਖੇ ਲੱਗ ਗਿਆ ਉਹਦੇ ਯਾਰ ਬਦਲ ਲੈ ਗਿਆ ਘਰ। ਘਰ ਜਾ ਕੇ ਨਾ ਫਿਰ ਆਪਣੇ ਘਰ ਵਾਲੇ ਨੂੰ ਰਿਸ਼ਤੇਦਾਰ ਨੂੰ ਕਿਸੇ ਨੂੰ ਦੱਸਦਾ ਬੰਦਾ ਪੈ ਕੇ ਵੀ ਭਾਈ ਸਾਹਿਬ ਮੈਨੂੰ ਇੱਦਾਂ ਤਾਂ ਉੱਥੇ ਭੇਜਤਾ ਯਾਰ, ਉਹਦੇ ਗੱਲ ਨਹੀਂ ਕੋਈ ਬਾਤ ਨਹੀਂ, ਉਹਦੇ ਆਪਣੇ ਪਾਟੇ ਕੱਪੜੇ ਸੀਗੇ ਯਾਰ, ਸਾਰਾ 100 ਰੁਪਇਆ ਲਿਆ ਉਹਨੇ ਯਾਰ, 5 ਪੁੜੀਆਂ ਦੇ ਦਿੱਤੀਆਂ। ਅੱਗੋਂ ਰੱਬ ਦਾ ਪਿਆਰਾ ਸੀ, ਰੱਬ ਮੂੰਹ ਚੋਂ ਕਢਾਉਣ ਡਿਆ ਸੀ, ਕਹਿੰਦਾ ਗੱਲ ਸੁਣ ਰੱਬ ਦੀ ਖੇਡ ਆ, ਆਰਾਮ ਪਤਾ ਨਹੀਂ ਕਿੱਥੋਂ ਆਉਣਾ, ਸਵਾਹ ਤੋਂ ਵੀ ਆ ਜਾਂਦਾ ਕਈ ਵਾਰੀ, ਖਾ ਲਾ 5 ਪੁੜੀਆਂ। ਫਿਰ ਕਹਿਣਾ ਮੰਨ ਗਿਆ ਵੀ ਯਾਰ ਗੱਲ ਤੇਰੀ ਸਹੀ, ਕਹਿਣਾ ਮੰਨ ਗਿਆ ਤੇ ਉਹ 5 ਪੁੜੀਆਂ ਖਾਣ ਲੱਗ ਗਿਆ। ਲਓ ਜੀ ਇੱਕ ਪੁੜੀ ਰੋਜ਼ ਦੀ ਖਾਣ ਲੱਗ ਪਿਆ। 5ਵੇਂ ਦਿਨ ਕੀ ਕਹਿੰਦਾ, ਕਹਿੰਦਾ ਬੜੀ ਹੈਰਾਨਗੀ ਵਾਲੀ ਗੱਲ ਆ ਯਾਰ, ਉਹਨੇ 50,000 ਰੁਪਇਆ ਲਿਆ, ਕੋਈ ਫਰਕ ਨਹੀਂ ਪੈ ਦੀਆਂ 5 ਪੁੜੀਆਂ ਤੇ ਮੈਨੂੰ ਲੱਗਦਾ ਵੀ ਮੈਂ ਠੀਕ ਹੋ ਗਿਆ। ਫਿਰ ਜਾਂਦਾ ਉਹਦੇ ਕੋਲੋਂ, ਜਦੋਂ ਜਾਂਦਾ ਤੇ ਗੋਡੀ ਹੱਥ ਲਾਉਂਦਾ, ਉਹ ਅੱਗੋਂ ਕੀ ਕਹਿੰਦਾ, ਕਹਿੰਦਾ ਭਾਈ ਅੱਜ ਗੋਡੀ ਹੱਥ ਲਾਉਣ ਡਿਆ, ਜਿੱਦਣ ਆਇਆ ਉਦੋਂ ਤੇ ਮੇਰਿਆ ਘੂਰ ਘੂਰ ਕੇ ਵੇਖਣ ਡਿਆ ਸਾਂ ਮੇਰੇ ਵੱਲ ਤੋਂ। ਕਹਿੰਦਾ ਡਾਕਟਰ ਸਾਹਿਬ ਗੱਲ ਤੇ ਤੁਹਾਡੀ ਸੱਚ ਆ, ਮੈਂ ਸੋਚਿਆ ਵੀ ਤੁਸੀਂ ਪੱਟ ਜੇ ਕੱਪੜੇ ਪਾਏ ਤੇ ਕੀ ਦਵਾਈ ਦਿਓਗੇ। ਤੇ ਅੱਗੋਂ ਹੱਸ ਕੇ ਕੀ ਕਹਿੰਦਾ, ਕਹਿੰਦਾ ਭਾਈ ਮੈਂ ਦਵਾਈ ਦੇਣ ਜੋਗਾ ਨਹੀਂ, ਇਹਨਾਂ ਪਾਟਿਆਂ ਕੱਪੜਿਆਂ ਦੇ ਵਿੱਚ ਬਖਸ਼ਿਸ਼ ਤਾਂ ਅਕਾਲ ਪੁਰਖ ਦੀ ਹੈ ਨਾ, ਦਵਾਈ ਮੈਂ ਦੇਣ ਜੋਗਾ ਨਹੀਂ, ਦਵਾਈ ਤਾਂ ਅਕਾਲ ਪੁਰਖ ਦੀ ਬਖਸ਼ਿਸ਼ ਆ, ਉਹ ਤੈਨੂੰ ਠੀਕ ਤਾਂ ਪਰਮਾਤਮਾ ਨੇ ਕੀਤਾ। ਦੇਖੋ ਫਰਕ ਕਿੰਨਾ, ਉਹ ਵਿਸ਼ਵਾਸੀ ਬੰਦਾ ਕਹਿੰਦਾ ਰੱਬ ਨੇ ਠੀਕ ਕੀਤਾ। ਕਹਿੰਦਾ ਭਾਈ ਤੈਨੂੰ ਰੱਬ ਨੇ ਭੇਜਿਆ ਹੋਣਾ, ਰੱਬ ਨੇ ਤੈਨੂੰ ਦਵਾਈ ਦਿੱਤੀ। ਉਹ ਕਹਿੰਦਾ 5 ਪੁੜੀਆਂ ਹੋਰ ਦੇ ਦਿਓ ਜਿਹੜੀਆਂ ਉਦਣ ਤੋਂ ਦਿੱਤੀਆਂ, ਬੜਾ ਫਰਕ ਪੈ ਗਿਆ, ਅੱਗੇ ਨਾਲੋਂ ਠੀਕ ਹੋ ਗਿਆ। ਅੱਗੋਂ ਹੱਸ ਕੇ ਕਹਿੰਦਾ ਕਿਹੜੀਆਂ 5 ਪੁੜੀਆਂ? ਕਹਿੰਦਾ ਜਿਹੜੀਆਂ ਹਫ਼ਤਾ ਪਹਿਲਾਂ ਦਿੱਤੀਆਂ ਸੀਗੀਆਂ। ਕਹਿੰਦਾ ਭਾਈ ਗੱਲ ਸੁਣ, ਮੈਨੂੰ ਚੇਤਾ ਨਹੀਂ ਮੈਂ ਤੈਨੂੰ ਦਵਾਈ ਕਿਹੜੀ ਦੇ ਬੈਠਾ, ਕਿਉਂਕਿ ਮੇਰੀ ਯਾਦਾਸ਼ਤ ਬੜੀ ਕਮਜ਼ੋਰ ਆ, ਮੈਨੂੰ ਪਤਾ ਨਹੀਂ ਮੈਂ ਤੈਨੂੰ ਦਵਾਈ ਕਿਹੜੀ ਦੇ ਬੈਠਾ। ਕਹਿੰਦਾ ਚੰਗੇ ਬੰਦੇ ਹੋਏ, 5 ਪੁੜੀਆਂ ਹੋਰ ਦੇ ਦਿਓ, ਅੱਗੇ ਨਾਲੋਂ ਬੜਾ ਫਰਕ ਆ। ਕਹਿੰਦਾ ਮੈਨੂੰ ਚੇਤਾ ਹੀ ਨਹੀਂ ਤੈਨੂੰ ਪੁੜੀ ਦਿੱਤੀ ਕਿਹੜੀ। ਕਹਿੰਦਾ ਫਿਰ ਕੰਮ ਕਿੱਦਾਂ ਬਣੂ ਹੁਣ? ਕਹਿੰਦਾ ਕੋਈ ਗੱਲ ਨਹੀਂ, ਜੇ ਅੱਗੇ ਉਹਨੇ ਕੁਝ ਪਾ ਕੇ ਦਿੱਤਾ ਤੇ ਹੁਣ ਹੋਰ ਕੋਈ ਬਣਾ ਕੇ ਦੇ ਦਿੰਦੇ, ਉਹ ਵੀ ਪਾ ਦੂਗਾ ਵਿੱਚ। ਦੇਖੋ ਗੱਲ ਤਾਂ ਸਮਝਣ ਦੀ ਹੈ ਸਾਰੀ, ਅਸੀਂ ਲੋਕਾਂ ਨੇ ਸਮਝਿਆ ਨਹੀਂ ਹੈ, ਅਸੀਂ ਭਾਣੇ 'ਚ ਨਹੀਂ ਆਏ। ਜਿੱਦਣ ਭਾਣੇ 'ਚ ਆਏ ਤੇ ਸਵਾਹ ਦੀ ਚੁਟਕੀ ਤੋਂ ਆਰਾਮ, ਤੇ ਜਿਹਨਾਂ ਜਿਹੜੇ ਭਾਣੇ 'ਚ ਨਹੀਂ ਆਏ, ਲੱਖਾਂ ਰੁਪਈਏ ਲਾ ਲਓ ਕਿਤੇ ਆਰਾਮ ਨਹੀਂ ਹੈ, ਭਾਣਾ ਪਹਿਲਾਂ ਆ। ਸੋ ਵਿਚਾਰ ਕਰਨਾ ਇਹਨੂੰ ਕਹਿੰਦੇ ਆ। ਵਿਨ ਬੋਲੇ ਜਾਣੇ ਸਭ ਸੋਏ, ਕਹਿੰਦਾ ਕਿਹੜਾ ਦੁੱਖ ਕਿੱਥੋਂ ਪੈਦਾ ਹੋਇਆ ਤੇ ਕਿਹੜਾ ਦੁੱਖ ਤੁਹਾਡਾ ਕਿੱਥੇ ਜਾ ਕੇ ਠੀਕ ਹੋਣਾ, ਇਹ ਤੁਹਾਨੂੰ ਰੌਲਾ ਪਾਉਣ ਦੀ ਲੋੜ ਨਹੀਂ ਆ, ਬੇਨਤੀਆਂ ਕਰਨ ਦੀ ਲੋੜ ਨਹੀਂ ਹੈ, ਸਾਰਾ ਕੁਛ ਅਕਾਲ ਪੁਰਖ ਨੂੰ ਪਤਾ, ਤੁਹਾਨੂੰ ਤਾਂ ਸਿਰਫ ਸਿਮਰਨ ਕਰਨ ਦੀ ਲੋੜ ਆ। ਅੱਗੇ ਦੇਖੋ ਗੁਰੂ ਜੀ ਨੇ ਕੀ ਕਹਿਤਾ, ਕਹਿੰਦੇ ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਦਾਤ। ਮਨ ਨੂੰ ਸਮਝਾਉਣ ਲੱਗੇ, ਕਹਿੰਦੇ ਮਨਾ ਗੱਲ ਸੁਣ, ਐਵੇਂ ਵਕਤ ਨੂੰ ਬੜਿਆ ਐਵੇਂ ਗਿਲੇ ਕਰਦਾ ਰਹਿੰਦਾ, ਯਾਹ ਨਹੀਂ ਕੀਤਾ ਤੇ ਉਹ ਨਹੀਂ ਕੀਤਾ। ਕਹਿੰਦੇ ਉਹਦਾ ਸਿਮਰਨ ਕਰਿਆ ਕਰ। ਕਹਿੰਦਾ ਕਿਹਦਾ ਕਰਿਆ ਕਰਾਂ? ਕਹਿੰਦਾ ਜਿਨ ਕੰਨ ਕੀਤੇ ਅੱਖੀ ਨਾਕ, ਕਹਿੰਦਾ ਜਿਹਨੇ ਤੇਰੇ ਕੰਨ ਲਾਏ ਆ ਸਰੀਰ ਨੂੰ, ਕਹਿੰਦਾ ਤੈਨੂੰ ਪਤਾ ਕੰਨ ਲਾਏ ਕਾਹਦੇ ਲਈ? ਅਸਲ ਦੇ ਵਿੱਚ ਸੰਸਾਰ ਦੀ ਨਿੰਦਿਆ ਸੁਣ ਲਈ ਲਾਏ, ਅਸਲ ਦੇ ਵਿੱਚ ਐਂ ਕੰਨ ਲਾਏ ਨੇ। ਦੇਖੋ ਕੰਨ ਕੁੱਤੇ ਨੂੰ ਵੀ ਹੈ, ਕੰਨ ਡੰਗਰ ਨੂੰ ਵੀ, ਠੀਕ ਹੈ? ਤੁਸੀਂ ਜਿੰਨੀਆਂ ਮਰਜ਼ੀ ਆਵਾਜ਼ਾਂ ਮਾਰ ਦਿਓ, ਕੰਨ ਰੁੱਖ ਨੂੰ ਵੀ ਹੈਗੇ ਜੇ। ਆਪਾਂ ਕਹਿੰਦੇ ਰਾਤ ਨੂੰ ਰੁੱਖ ਸੁੱਤਾ ਆ ਪੱਤੇ ਨਾ ਤੋੜੇ ਵੇਲੇ, ਠੀਕ ਹੈ ਬਈ? ਹੁਣ ਧਿਆਨ ਦਿਓ, ਉਸ ਲਈ ਕੀ ਕਹਿੰਦਾ? ਪਾਪ ਲੱਗੂ ਆ, ਸੁੱਤਾ ਠਾਈ ਦਾ ਨਹੀਂ ਹੁੰਦਾ, ਉਹਦੇ ਵੀ ਕੰਨ ਹੈ ਨਾ, ਉਹ ਵੀ ਸ਼ਾਂਤ ਹੋ ਕੇ ਸੌ ਗਿਆ। ਇੱਥੇ ਗੁਰੂ ਜੀ ਕਹਿਣ ਲੱਗੇ, ਤੈਨੂੰ ਕੰਨ ਤਾਂ ਦਿੱਤੇ ਨੇ ਵੀ ਇਹਨਾਂ ਕੰਨਾਂ ਦੇ ਨਾਲ ਉਸ ਪਰਮਾਤਮਾ ਦੀ ਵਡਿਆਈ ਸੁਣ, ਗੁਰੂ ਚਰਨਾਂ 'ਚ ਜਾ ਤੇ ਗੁਰੂ ਚਰਨਾਂ ਦੇ ਵਿੱਚੋਂ ਸੋਭਾ ਸੁਣ ਉਹਦੀ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹਾਂ ਨਾ, ਤੇ ਪਰਮਾਤਮਾ ਦੀ ਸੋਭਾ ਸੁਣਦੇ ਹਾਂ ਆਪਾਂ, ਇਹ ਕੰਨਾਂ 'ਚ ਹੀ ਸੁਣਦੇ ਹਾਂ ਆਪਾਂ, ਕੰਨਾਂ 'ਚ ਹੀ ਸਾਡੇ ਅੰਦਰ ਆਵਾਜ਼ ਪਹੁੰਚਦੀ, फिर गुरु जी की कहने लगे अखी नाक कहते अख तंत दतिया कदरी कहने इन्हों अखा के नाल तू संसार वेखण दिया ना ध्यान ना देख ये सारी परमात्मा की बनाई शेप आदि बनकर तू रुख वेख उन्हें बनाया कुत्ता वेख उन्हें बनाया ये तेन अखा इदा दगिया भी जो संसार वेखेगा ना तो तेन पता लगूगा भी वाकई अकाल पुरख परमात्मा ये तेरी कुदरत आ किदा की बनाई है तू कि कुछ बनाया तू नहीं हिसाब ला लो आपां कहदा कोई घर वेखदे जाके ते बड़ा घमंड च कहिंदा मैं बड़ा पैसा लाया मैं आओ कीता ते मैं ओ कीता कहिंदे इन्हां अखां नाल वेख किन्नी दुनिया बनाई पर परमात्मा किते खलो के नहीं कहिंदा मैं आ कीता किते वेखना अखां दे नाल ठीक है फिर नक की कहिंदे इस नक दे नाल सुंघना कहिंदा हां कहिंदा ध्यान करी एडी गल नहीं कि संसार की कोई चीज गंदी उस बो आ खुला चो खुशबू आ एडी गल कोई नहीं आड़ा नक है ना नक के नाल आप संगत में बहने इतने भी साढ़े अंदर चंगे ते माड़े विचार पैदा होंगे ध्यान दो कि किसी वेले बंदा ना रब तो टुटा संगत च बैठा होंगे लागे दूजा बंदा बैठा वो माड़ी मोटी बो आई होंगी नक ना सूं के ना नफरत करता कहता यार कितने बह गया मैं यार है फिर उठ के देखदा मैं कित्थे जाके बवाउण जे मैं उठिया संगत चो तां लोकां ने गल्लां करनियां भी तू संगत च बैठा क्यों उठिया सी जे मैं नहीं उठदा ते मेरी ते बुरी हालत है कहिंदा भाव भी उस बो दे नाल गुरु चरणां दे टुट्टिया ते बो दे पासे लगा ठीक है ते गुरु जी कहिंदे कहिंदे इहदी कोई गल नहीं हैगी जे अंदर शब्द दी राह नाल चलदी होवे ना ते जिड्डी मर्जी लागे बो आउंदी होवे नक दे जरिए बो नहीं खुशबू आउण लग पैंदी ये गल सच जे रब दे प्यारे ना कितें भी वेखियो तुसीं भी इंसान लंघन दिया सी ते गंदगी सी गी बो बड़ी आउण दी सी ते लोकी नक फड़ फड़ लंघन दे उत्थे नक फड़ फड़ लंघन दे ते इक रब दे प्यारे महापुरख लंघन दे ते उहनां ने कोई नक नहीं फड़िया कोई अगे रुमाल नहीं रखिया ते लागों लंघन दे हसी जाण एक सिंह कहिंदा उहनां नूं कहिंदा महापुरख इन्नी इत्थों बो आउण दी लंघना ही औखा है ते तुसी नक दे रुमाल रखिया नहीं अगो सगो हसी जाने हो अगो की कहिंदे कहिंदे भाई ये सूरां ने बो फलाई है कहिंदा हां कहिंदा भाई मैं ते वेखण डिया ते खुशबू भी तेरी है ते बदबू भी तेरी है कहिंदे मैं ते तां हसण डिया भी तेरे रंग ने किते खुशबू पैदा करदा दुनिया भज्जी आउंदी है किते बो पैदा करदा दुनिया भज्जी परां नूं जांदी है कहिंदे देखिया जावे हुण इत्थे तां सूर तुरे फिर अंदर भी तुइया वसन डे है जे इत बो आई है तो कहना जे मैं नक के उ कपड़ा रख लिया कहना यदा मतलब नफरत कर लग पाया इस बो वजह तू तो रहन डे तो तू रह सदा तो मैं इस बो चो नहीं लंघ सकता सच आ परमात्मा उथे है सर्वव्यापी हो सब जगह से सो गुरु जी की कह लगे कहन लगे भाई जिन जेवा दिती बोले तात जेवा जबान तात की तुरंत छेती छेती कहते देख ला तेन परमात्मा ने जबान दी छेती छेती बोलती है ना कहते फिर संसार दी गल्लां एडी छेती बोलदा है कहते इन्नी छेती छेती परमात्मा की उस्तत भी करिया कर जबान नाल उहदी उस्तत भी करिया कर तुसीं देखियो कदी बंदा ना कहते उस्तत करन दा वेला आ जे चुप कर जांदा किदां कोई चार जने बैठे सीगे ते उत्थे गल्लां चलदियां पईआं सन नास्तिक ते की कहिंदा कहना मेरा दिल करे मैं उन्होंने कहा वो गुरु घर की भी गल कर लो फिर मैं चुप ही रहा मैं छड़ पर लगे रहे उथे नहीं बोलिया है ना ते जे कि माड़ी गल करने का मौका मिलता ने विच जाके टंग बसानी से फटाफट वो यार तुसी उहदी गल करने मेरे को पुछो तुसी बंदा किदां दा इदां गुरु जी कहिंदे आ कि जिन तेनों परमात्मा तुरंत बोलने की जबान दी एह जी थां ते तुरंत बोलिया कर कि भाई 24 घंटे निंदा ही करी जाओगे एडी कोई गल नहीं माड़े तो माड़े बंदे अंदर भी गुण हुंदे ने कदी ध्यान देखियो माड़े तो माड़े बंदे अंदर भी गुण है गुण सारे अंदर ही है सिर्फ साड़ी सोच माड़ी सी असीं उहनूं माड़ा कहता पर वह माड़ा नहीं है फिर गुरु जी अगे जाके की कहन लगे कहिंदे जिन मन राखिया अग्नि पाए यह ध्यान नाल श्रवण करियो रोज पढ़ दियो जिन मन राखिया अग्नि पाए अग्नि अग नूं कहिंदे आ कहते जिस परमात्मा ने इस मन रखिया होया अग च पा के कि अग च पा के रखे पता जी भला कभी गौर की अग च पाया मन ਗੁਰੂ ਪਿਆਰਿਓ ਕਦੀ ਸੋਚਿਓ ਸਾਡਾ ਸਰੀਰ ਹੈ ਨਾ, ਇਹਦਾ ਟੈਂਪਰੇਚਰ ਆ 98, ਜੇ 98 ਤੋਂ ਵੱਧ ਜਾਵੇ ਤੇ ਤਾਂ ਵੀ ਦੁੱਖ, ਜੇ 98 ਤੋਂ ਘੱਟ ਜਾਵੇ ਤਾਂ ਵੀ ਦੁੱਖ। ਉਹ 98 ਕੀ ਹੈ? ਅਗਨੀ ਹੈ, ਉਹ ਸਿੱਕਾ ਆ, ਉਹ ਅਗਨੀ ਦੀ ਪਰਸੈਂਟੇਜ ਆ ਵੀ 98% ਬੁਖਾਰ ਰਹਿਣਾ ਚਾਹੀਦਾ ਸਰੀਰ ਦੇ ਅੰਦਰ, ਅਗਨੀ ਰਹਿਣੀ ਚਾਹੀਦੀ ਹੈ ਤੇ ਤਾਂ ਤੰਦਰੁਸਤੀ ਹੈ। ਜੇ ਅੱਗ ਵੱਧ ਜਾਵੇ ਤਾਂ ਵੀ ਦੁੱਖ, ਅੱਗ ਘੱਟ ਜਾਵੇ ਤਾਂ ਵੀ ਦੁੱਖ। ਤਾਂ ਗੁਰੂ ਜੀ ਨੇ ਕਿਹਾ, ਕਹਿੰਦੇ ਜਿਨ ਮਨ ਰੱਖਿਆ ਅਗਨੀ ਪਾਏ। ਕਹਿੰਦੇ ਵੀ ਇਹ ਪਰਮਾਤਮਾ ਦੀ ਵਿਡਾਈ ਸੁਣ ਲਾ ਕਿੱਡੀ ਤਾਕਤ ਆ, ਵੀ ਉਹਨੇ ਇਸ ਸਰੀਰ ਦੇ ਅੰਦਰ ਅਗਨੀ ਮੇਨਟੇਨ ਕੀਤੀ ਹੈ ਤੇ ਉਸ ਅਗਨੀ ਦੇ ਅੰਦਰ ਇਸ ਮਨ ਨੂੰ ਰੱਖਿਆ ਹੋਇਆ, ਵਸਾਇਆ ਹੋਇਆ। ਕਿਵੇਂ? ਕਹਿੰਦੇ ਕੋਈ ਵੀ ਚੀਜ਼ ਅੱਗ ਚ ਰੱਖਣੀ ਔਖੀ ਹੈ, ਸੜ ਜਾਂਦੀ ਹੈ, ਪਰ ਦੇਖਲਾ ਸਰੀਰ ਦੀ ਅਗਨੀ ਹੈ, ਇਸ ਅਗਨੀ ਦੇ ਵਿੱਚ ਮਨ ਰੱਖਿਆ ਪਰ ਸੜਦਾ ਨਹੀਂ ਹੈ। ਠੀਕ ਹੈ, ਫਿਰ ਅੱਗੇ ਜਾ ਕੇ ਗੁਰੂ ਜੀ ਕੀ ਕਹਿਣ ਲੱਗੇ? ਕਹਿਣ ਲੱਗੇ ਵਾਜੇ ਪਵਨ ਆਖੇ ਸਭ ਜਾਏ, ਵਾਜੇ ਪਵਨ ਆਖੇ ਸਭ ਜਾਏ। ਵਾਜੇ, ਵੱਜਦਾ ਭਾਵ ਕੀ ਹੈ? ਚੱਲਦਾ ਹੈ। ਪਵਨ ਸਵਾਸ, ਠੀਕ ਹੈ, ਆਖੇ ਬੋਲਦਾ, ਸਭ ਜਾਏ ਸਭ ਥਾਵਾਂ ਤੇ ਜਾ ਕੇ। ਕਹਿੰਦੇ ਦੇਖ ਲਾ ਇਹੜਾ ਸਰੀਰ ਆ ਨਾ, ਜਿੰਨਾ ਚਿਰ ਇਹਦੇ ਅੰਦਰ ਸਵਾਸ ਚੱਲਦੇ ਆ ਵੱਜਦੇ ਆ, ਕਹਿੰਦੇ ਉਨਾ ਚਿਰ ਸਭ ਜਾਵਾਂ ਤੇ ਜਾ ਜਾ ਕੇ ਬੋਲਦਾ ਆ, ਤੇ ਜੇ ਅੰਦਰੋਂ ਉਹ ਸਵਾਸ ਨਾ ਚੱਲਦੇ ਹੋਏ ਸਰੀਰ ਕਿਤੇ ਵੀ ਨਹੀਂ ਬੋਲਣ ਯੋਗ। ਕਹਿੰਦਾ ਉਹਦੀ ਕੁਦਰਤ ਦੇਖ ਦੂ, ਉਹਦੀ ਖੇਡ ਦੇਖ ਦੂ, ਪਰ ਤੂੰ ਇਸ ਮਨ ਨੂੰ ਵਿਚਾਰੇ ਹੀ ਨਹੀਂ, ਤੈਨੂੰ ਲੋੜ ਨਹੀਂ ਪਈ। ਫਿਰ ਗੁਰੂ ਜੀ ਅੱਗੇ ਜਾ ਕੇ ਕੀ ਕਹਿਣ ਲੱਗੇ? ਅੱਗੇ ਜਾ ਕੇ ਕਹਿਣ ਲੱਗੇ, ਕਹਿੰਦੇ ਜੇਤਾ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ। ਜੇਤਾ ਮੋਹ ਪ੍ਰੀਤ ਸਵਾਦ, ਕਹਿੰਦੇ ਜਿੰਨਾ ਤਾਂ ਸੰਸਾਰ ਦਾ ਮੋਹ ਆ ਨਾ, ਪ੍ਰੀਤ ਪਈ ਫਿਰਦਾ ਸੰਸਾਰ ਦੇ ਝੂਠ ਨਾਲ, ਤੇ ਸਵਾਦ ਲੈਂਦਾ ਫਿਰਦਾ ਨਾ, ਵਾਕਈ ਯਾਰ ਫਲਾਣੀ ਚੀਜ਼ ਬੜੀ ਸਵਾਦ ਹੈ। ਹੁਣ ਜ਼ਰੂਰੀ ਨਹੀਂ ਖਾਣ ਵਾਲੀ ਗੱਲ ਹੀ ਹੁੰਦੀ, ਸਵਾਦ ਮਤਲਬ ਖਾਣਾ ਹੀ ਨਹੀਂ ਹੈ। ਠੀਕ ਹੈ, ਕੋਈ ਸੰਸਾਰੀ ਸੁੱਖ ਵੀ ਮਿਲਦਾ ਤਾਂ ਵੀ ਕੀ ਕਹਿੰਦੇ ਸਵਾਦ ਆ ਗਿਆ। ਤੇ ਦੇਖੋ ਹੁਣ ਸਕੂਟਰ ਆ ਤੇ ਕਾਰ ਆ, ਜ਼ਮੀਨ ਆ, ਕੋਠੀ ਆ, ਖਾਧੀ ਨਹੀਂ ਜਾਂਦੀ, ਪਰ ਫਿਰ ਵੀ ਬੰਦਾ ਕਹਿੰਦਾ ਸਵਾਦ ਆ ਗਿਆ। ਕਿੱਦਾਂ? ਦੇਖ ਲਿਓ, ਇੱਕ ਬੰਦਾ ਵਿਚਾਰਾ ਸੀਗਾ ਤੇ ਸਾਈਕਲ ਤੇ ਫਿਰਦਾ ਹੁੰਦਾ ਸੀ। ਇੱਕ ਦਿਨ ਗੱਲ ਬਣ ਗਈ, ਰੁਪਈਆ 10,000 ਕੋਲ ਪਿਆ ਸੀ ਤੇ ਕੋਈ ਸੱਜਣ ਮਿਲਿਆ, ਕਹਿੰਦਾ ਯਾਰ ਮੈਂ ਨਾ ਕਾਰ ਲੈਣੀ ਹੈ ਤੇ ਸਕੂਟਰ ਵੇਚ ਦੇਣਾ, ਤੂੰ ਲੈ ਲਾ ਯਾਰ। ਕਹਿੰਦਾ ਨਹੀਂ ਮੈਂ ਨਹੀਂ ਜੋਗਾ, ਕਿੱਥੇ ਲੈ ਲਾ ਯਾਰ, ਤੂੰ ਜਿੰਨੇ ਦਿਨੇ ਦੇ ਦੇ ਮੈਂ ਲੈ ਲਾ ਦੇ ਲਾ, ਬਲੀ ਦੀ ਲੈ ਲਾ। ਉਹ ਕਹਿੰਦਾ ਮੈਂ ਉਦਾਂ 15,000-16,000 ਦਾ ਵੇਚ ਦੇਣਾ ਹੁਣ। ਕਹਿੰਦਾ ਮੈਂ ਕਿਹਾ ਭਾਜੀ ਮੈਂ ਤੈਨੂੰ ਪਹਿਲਾਂ ਕਿਹਾ ਮੇਰੇ ਕੋਲ ਲਿਆ ਨਹੀਂ ਜਾਣਾ। ਕਹਿੰਦਾ ਕਿਉਂ? ਕਹਿੰਦਾ ਮੇਰੇ ਕੋਲ ਤੇਰਾ 10,000 ਰੁਪਈਏ ਬੜਾ ਫੜਾ ਯਾਰ, 10,000 ਰੁਪਈਆ ਤੂੰ ਲੈ ਜਾ। 10,000 ਰੁਪਈਆ ਦੇ ਕੇ ਸਕੂਟਰ ਲੈ ਕੇ ਘਰ ਜਾ ਕੇ ਕਹਿੰਦਾ ਭਲੀ ਲੋਕੇ ਅੱਜ ਤੇ ਸਵਾਦ ਹੀ ਆ ਗਿਆ। ਤੇ ਫਿਰ ਸਕੂਟਰ ਖਾਧਾ ਤਾਂ ਨਹੀਂ ਨਾ? ਘਰ ਜਾ ਕਹਿੰਦਾ ਭਲੀ ਲੋਕੇ ਅੱਜ ਤੇ ਸਵਾਦ ਹੀ ਆ ਗਿਆ, ਬੱਚਿਆਂ ਨੂੰ ਕਹਿੰਦਾ ਅੱਜ ਤੇ ਸਵਾਦ ਹੀ ਆ। ਕਹਿੰਦੇ ਕੀ? ਕਹਿੰਦੇ ਉਹ ਕਹਿੰਦਾ ਮੈਂ ਸਕੂਟਰ 15,000 ਦਾ ਵੇਚਣਾ, ਮੈਂ ਕਿਹਾ 10,000 ਹੀ ਆ ਗਿਆ। ਕਹਿੰਦਾ ਲੈ 10,000 ਹੀ ਫੜਾ ਲੈ ਜਾ। ਕਹਿੰਦਾ ਸਵਾਦ ਆ ਗਿਆ, ਕਹਿੰਦਾ ਅੱਜ ਤੇ 10,000 ਚ ਸਕੂਟਰ ਮਿਲ ਗਿਆ। ਤੇ ਮਤਲਬ ਕੋਈ ਸੰਸਾਰੀ ਸੁੱਖ ਦਾ ਵੀ ਸਵਾਦ ਆ, ਇਹ ਤੇ ਸਵਾਦ ਅੱਖਰ ਵਿਰਤਿਆ। ਐਵੇਂ ਨਾ ਕਿਤੇ ਭੁਲੇਖੇ ਚ ਬੈਠ ਵੀ ਸਵਾਦ ਕਿਤੇ ਖਾਣ ਚੀਜ਼ ਨੂੰ ਕਿਹਾ, ਸੰਸਾਰੀ ਸੁੱਖ ਭੋਗਣਾ ਵੀ ਸਵਾਦ ਨਾਲ ਅੱਖਰ ਨਾਲ ਜੁੜਦਾ। ਕਹਿੰਦਾ ਸਵਾਦ ਆ ਗਿਆ ਜੀ। ਕਹਿੰਦਾ ਸੋ ਧਿਆਨ ਦਿਓ, ਗੁਰੂ ਜੀ ਅੱਗੇ ਜਾ ਕੇ ਕੀ ਕਹਿਣ ਲੱਗੇ? ਕਹਿਣ ਲੱਗੇ ਸਭਾ ਕਾਲਖ ਦਾਗਾ ਦਾਗ। ਸਭਾ ਕਾਲਖ ਦਾਗਾ ਦਾਗ, ਸਭਾ ਸਭਾ ਕੀ? ਸਭ ਥਾਵਾਂ ਤੇ, ਹਰ ਥਾਂ ਤੇ ਕਾਲਖ। ਕਹਿੰਦੇ ਮਨਾ, ਉਹ ਇਸ ਸੰਸਾਰ ਦੇ ਸਭ ਥਾਵਾਂ ਤੇ ਕਾਲਖ ਹੀ ਕਾਲਖ ਹੈ। ਕਹਿੰਦਾ ਭਾਵ ਜੇ ਤੂੰ ਸੰਸਾਰ ਨਾਲ ਪਿਆਰ ਕਰਦਾ ਨਾ, ਇਹ ਜਿਹੜਾ ਸੰਸਾਰੀ ਪਿਆਰ ਹੈ ਇਹ ਤੇਰੇ ਮਨ ਦੇ ਉੱਤੇ ਗੰਦਗੀ ਮੈਲ ਚੜ੍ਹਨੀ ਚੜ੍ਹਨੀ ਹੈ, ਦਾਗਾ ਦਾਗ। ਕਹਿੰਦਾ ਇਸ ਕਾਲਖ ਨੇ ਤੈਨੂੰ ਦਾਗਾ ਦਾਗ ਕਰ ਦੇਣਾ। ਕਹਿੰਦਾ ਭਾਵ ਵੀ ਤੇਰੇ ਤੇ ਆਪਣਾ ਨਿਸ਼ਾਨ ਛੱਡ ਦੇਣਾ ਆ, ਤੈਨੂੰ ਦਾਗ ਲੱਗ ਜਾਣਾ ਆ। ਠੀਕ ਹੈ, ਉਹ ਦਾਗ ਐਸਾ ਆ, ਹੁਣ ਧਿਆਨ ਦਿਓ ਦਾਗ ਦਾ ਮਤਲਬ ਕੀ? ਕਿਸੇ ਬੰਦੇ ਨੇ ਚਿੱਟੀ ਕਮੀਜ਼ ਪਾਈ, ਜਦੋਂ ਚਿੱਟੀ ਕਮੀਜ਼ ਪਾਈ ਉਹਨੇ ਤੇ ਉਹਨੇ ਮੜਾ ਜਿਹਾ ਕੋਈ ਕਲਖ ਲੱਗੀ ਤੇ ਉਹਨੂੰ ਕੀ ਯਾਰ ਦਾਗ ਲਾ ਲਿਆ ਤੂੰ? ਉਹ ਕਹਿੰਦਾ ਯਾਰ ਲੱਗ ਗਿਆ, ਦੱਸ ਕੀ ਕਰੀਏ ਯਾਰ। ਕਹਿੰਦਾ ਅੱਛਾ, ਕਹਿੰਦਾ ਲੱਗ ਗਿਆ ਕੀ ਕਰੀਏ ਹੁਣ? ਉਹ ਦਾਗ ਲੱਗ ਗਿਆ, ਹੁਣ ਉਹ ਦਾਗ ਕਿਉਂ? ਕਹਿੰਦਾ ਉਹ ਕਹਿੰਦਾ ਵੀ ਤੇਰੀ ਚਿੱਟੀ ਕਮੀਜ਼ ਖਰਾਬ ਹੋ ਗਈ ਆ। ਕਹਿੰਦਾ ਭਾਵੇਂ ਦੀ ਪਛਾਣ ਘੱਟ ਗਈ ਇੱਥੋਂ, ਇਹ ਕਾਲੀ ਹੋ ਗਈ ਹੈ, ਦੇਖ ਚਿੱਟੀ ਸੀਗੀ, ਇਹਦੀ ਪਛਾਣ ਨਹੀਂ ਹੋਣ ਡਈ। ਇਹਦਾ ਮਤਲਬ ਗੁਰੂ ਜੀ ਕਹਿੰਦੇ ਆ ਕਿ ਜਦੋਂ ਇਸ ਮਨ ਨੂੰ ਝੂਠੇ ਸੰਸਾਰ ਦੇ ਸਵਾਦ ਲੱਗ ਜਾਂਦੇ ਆ ਨਾ, ਕਹਿੰਦੇ ਦਾਗ ਲੱਗ ਜਾਂਦਾ, ਫਿਰ ਆਪਣੇ ਆਪ ਦੀ ਪਛਾਣ ਨਹੀਂ ਕਰ ਸਕਦਾ, ਫਿਰ ਆਪਣੇ ਆਪ ਦੀ ਪਛਾਣ ਨਹੀਂ ਕਰ ਸਕਦਾ, ਫਿਰ ਪਰਮਾਤਮਾ ਚ ਲੀਨ ਨਹੀਂ ਹੋ ਸਕਦਾ, ਫਿਰ ਤਾਂ ਕੇਵਲ ਸੰਸਾਰ ਦੀਆਂ ਗੱਲਾਂ ਤੱਕ ਹੀ ਸੀਮਤ ਰਹਿ ਜਾਂਦਾ। ਇਹ ਫਿਰ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਦਾ ਨਹੀਂ, ਗੁਰਬਾਣੀ ਦੀ ਵਿਚਾਰ ਨਹੀਂ ਕਰਦਾ, ਕਿਉਂਕਿ ਮਨਬਿਰਤੀ ਐਸੀ ਬਣ ਜਾਂਦੀ ਹੈ, ਇਹਦੀ ਐਸੀ ਬਣ ਜਾਂਦੀ ਹੈ, ਮਨਬਿਰਤੀ ਐਸੀ ਬਣ ਜਾਂਦੀ ਹੈ ਵੀ ਇਹ ਦਾਗੀ ਹੋ ਗਿਆ। ਦਾਗੀ ਹੋਣ ਦੇ ਨਾਲ ਤੁਸੀਂ ਦੇਖੋ, ਹੁਣ ਤੁਹਾਡੀ ਕੋਈ ਕਮੀਜ਼ ਦਾਗੀ ਹੋ ਜਾਵੇ, ਉਹਨੂੰ ਕਲਖ ਲੱਗ ਜਾਵੇ, ਕੋਈ ਦਾਗ ਲੱਗ ਜਾਵੇ, ਜਦੋਂ ਕੋਈ ਦਾਗ ਲੱਗ ਜਾਵੇ ਨਾ, ਤੇ ਤੁਸੀਂ ਸਵੇਰੇ ਕੁੱਟ ਕੇ ਕਹੋਗੇ ਤੇ ਆਹ ਕਮੀਜ਼ ਪਾ ਲਓ, ਤੇ ਬੰਦਾ ਕੀ ਕਹਿੰਦਾ, ਕਹਿੰਦਾ ਤੂੰ ਭਲੀ ਲੋ ਕੇ ਪਾਗਲ ਤੇ ਨਹੀਂ ਹੈਗੀ। ਉਹ ਕਹਿੰਦੀ ਕਿਉਂ ਕੀ ਗੱਲ ਹੋ ਗਈ, ਮੈਂ ਤੈਨੂੰ ਕਿਹੜੀ ਕੁਛ ਗੱਲ ਕਹੀ, ਕਮੀਜ਼ ਕਿਆ ਪਾ ਲਓ, ਕਹਿ ਤੂੰ ਮੈਨੂੰ ਆਹ ਕਮੀਜ਼ ਫੜਾਉਣੀ, ਪਹਿਲਾਂ ਵੇਖ ਤੇ ਲੈ, ਕਮੀਜ਼ ਸਾਰੀ ਕਾਲੀ ਹੋਈ ਬਈ, ਮੈਂ ਕਿੱਦਾਂ ਪਾ ਲਵਾਂ। ਦੱਸੋ ਵੀ ਅਸੀਂ ਆਪਣੇ ਆਪ ਨੂੰ ਕਿੱਡਾ ਸਿਆਣਾ ਸਮਝਦੇ ਹਾਂ, ਵੀ ਇੱਕ ਕਮੀਜ਼ ਨੂੰ ਕੋਈ ਦਾਗ ਲੱਗ ਗਿਆ, ਅਸੀਂ ਪਾਉਣ ਨੂੰ ਤਿਆਰ ਨਹੀਂ ਹੈ। ਸਾਡੇ ਮਨ ਨੂੰ ਦਾਗ ਲੱਗਾ ਤਾਂ ਅਸੀਂ ਰੋਜ਼ ਬੇਨਤੀ ਕਰਦੇ ਹਾਂ, ਗੁਰੂ ਜੀ ਪਰਮਾਤਮਾ ਆਪਣੇ ਚ ਮਿਲਾ ਲਾ, ਦੱਸੋ ਸਾਡੇ ਮਨ ਦਾਗੀ ਨੂੰ ਪਰਮਾਤਮਾ ਮਿਲਾ ਲਊਗਾ। ਅਸੀਂ ਕਮੀਜ਼ ਧੋ ਕੇ ਤੇ ਪਾ ਲੈਂਦੇ ਹਾਂ ਤੇ ਬਈ ਮਨ ਵੀ ਧੋ ਲਓ, ਪਰਮਾਤਮਾ ਮਿਲਾ ਲੇਗਾ ਆਪਣੇ ਆਪ ਚ। ਗੱਲ ਤੇ ਧੋਂਦੀ ਹੈ ਨਾ ਸਰ, ਠੀਕ, ਇਹਨੂੰ ਧੋਣਾ ਹੈ, ਠੀਕ ਹੈ। ਬਾਣੀ ਚ ਪੜੋ ਲਿਖਿਆ, ਕਿਸੇ ਸੱਜਣ ਨੇ ਪੁੱਛਿਆ ਹੁਣ ਵੀ ਹੇ ਗੁਰੂ ਗ੍ਰੰਥ ਸਾਹਿਬ ਜੀ ਵੀ ਤੁਸੀਂ ਕਹਿੰਦੇ ਮਨ ਧੋਵੋ, ਮਨ ਕਿਵੇਂ ਧੋਵਦਾ, ਠੀਕ ਹੈ। ਤੇ ਗੁਰਬਾਣੀ ਚ ਲਿਖਿਆ ਮਨ ਧੋਵੋ ਸ਼ਬਦ ਲਾਗੋ, ਹਰਸੋ ਰਹੋ ਚਿੱਤ ਲਾਏ। ਕਹਿੰਦੇ ਮਨ ਨੂੰ ਧੋਵੋ ਕਿਹੜਾ, ਕਿਵੇਂ ਧੋਈਏ, ਕਹਿੰਦੇ ਸ਼ਬਦ ਨਾਲ ਲੱਗੋ। ਸ਼ਬਦ ਕੈਸੀ ਤਾਕਤ ਆ, ਸ਼ਬਦ ਕੈਸੀ ਸਾਬਣ ਦੀ ਚਾਕੀ ਹੈ, ਜਿਹਦੇ ਨਾਲ ਸਾਡਾ ਜਿਹੜਾ ਮਨ ਹੈ ਨਾ ਇਹ ਧੁੱਪ ਸਕਦਾ। ਜਿਹਦੇ ਸਾਬਣ ਦੇ ਨਾਲ ਮਨ ਧੋ ਗਿਆ, ਤੇ ਗੁਰੂ ਨੂੰ ਪਿਆਰੀ ਸਾਧ ਸਿੰਘ ਜੋ ਧੋਤੀ ਕਮੀਜ਼ ਨੂੰ ਆਪਾਂ ਪਾਉਣ ਨੂੰ ਪੈਂਦੇ ਹਾਂ, ਤੇ ਧੋਤੇ ਹੋਏ ਮਨ ਨੂੰ ਫਿਰ ਪਰਮਾਤਮਾ ਆਪਣੇ ਚ ਲੀਨ ਕਰ ਲੈਂਦਾ, ਪ੍ਰਕਾਸ਼ ਚ ਮਿਲਾ ਲੈਂਦਾ, ਠੀਕ ਹੈ। ਇਹਦਾ ਮਤਲਬ ਕੀ ਹੈ ਕਿ ਸਾਨੂੰ ਗੁਰਬਾਣੀ ਦੀ ਸੋਚ ਹੀ ਲੈਣੀ ਪੈਣੀ ਹੈ, ਸਾਨੂੰ ਗੁਰਬਾਣੀ ਨੂੰ ਪਿਆਰ ਨਾਲ ਪੜ੍ਹਨਾ ਪੈਣਾ, ਕਾਲੀ ਪੈ ਕੇ ਨਹੀਂ, ਠੀਕ ਹੈ। ਪੜ ਪੜ ਗੱਡੀ ਗੱਡੀ ਇਹਨਾਂ ਗੱਲ ਨਹੀਂ ਬਣਨੀ, ਬੜੇ ਪਿਆਰ ਨਾਲ ਲਹਿਜੇ ਨਾਲ ਸਮਝ ਕੇ ਪੜ੍ਹਨਾ ਪੈਣਾ, ਵਿਚਾਰ ਕੇ ਪੜ੍ਹਨਾ ਪੈਣਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਗੁਰਮਤਿ ਆ, ਪ੍ਰਕਾਸ਼ ਆ, ਸੋਝੀ ਹੈ, ਠੀਕ ਹੈ। ਆਪ ਜੀ ਗੁਰਬਾਣੀ ਚ ਪੜ੍ਹ ਕੇ ਦੇਖਿਓ, ਇੱਕ ਜਗ੍ਹਾ ਤੇ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਇੱਕ ਪੰਕਤੀ ਆਉਂਦੀ ਹੈ, ਗੁਰਮਤਿ ਛੋਡੈ ਉਜੜ ਜਾਈਏ। ਕਹਿੰਦੇ ਜਿਹੜਾ ਪ੍ਰਾਣੀ ਗੁਰਮਤਿ ਛੱਡ ਦਿੰਦਾ, ਕਹਿੰਦਾ ਭਾਵ ਗੁਰਬਾਣੀ ਰੋਜ਼ ਪੜ੍ਹਦਾ ਪਰ ਗੁਰਮਤਿ ਹਾਸਲ ਨਹੀਂ ਕਰਦਾ, ਕਹਿੰਦਾ ਭਾਵ ਗੁਰੂ ਸਾਹਿਬਾਂ ਕੋਲੋਂ ਜੁਗਤੀ ਦੀ ਮਤ ਨਹੀਂ ਲੈਂਦਾ, ਸ਼ਬਦ ਦੀ ਸੋਝੀ ਨਹੀਂ ਲੈਂਦਾ। ਕਹਿੰਦੇ ਉਜੜ ਜਾਈ, ਕਹਿੰਦੇ ਉਹਦਾ ਉਜੜਨਾ ਪੱਕਾ ਹੀ ਪੱਕਾ, ਸਰੀਰ ਛੱਡ ਕੇ ਅਗਲੇ ਸਰੀਰ ਚ ਜਾਵੇਗਾ ਜਾਵੇਗਾ, ਹਰ ਹਾਲਤ ਜਾਵੇਗਾ। ਕਿਉਂਕਿ ਜਿੰਨਾ ਚਿਰ ਆਪਾਂ ਮਨ ਬਿੱਤੀ ਦੀ ਟਿਕਾ ਬਣਾ ਕੇ ਤੇ ਗੁਰੂ ਸਾਹਿਬਾਂ ਦੇ ਕੋਲੋਂ ਸੋਝੀ ਨਹੀਂ ਲੈਂਦੇ, ਜਿਹਨੇ ਜਿਹਨੇ ਗੁਰਬਾਣੀ ਨੂੰ ਪਿਆਰ ਨਾਲ ਪੜ੍ਹ ਕੇ ਉਹਦੇ ਅੰਦਰ ਨਹੀਂ ਜਾਂਦੇ ਆਪਾਂ, ਵੀ ਧੰਨ ਗੁਰੂ ਗ੍ਰੰਥ ਸਾਨੂੰ ਕਹਿਣਾ ਕੀ ਚਾਹੁੰਦੇ ਆ। ਗੁਰੂ ਗ੍ਰੰਥ ਸਾਹਿਬ ਸਾਨੂੰ ਕੇਵਲ ਤਾਂ ਕੇਵਲ ਸੋਝੀ ਬਖਸ਼ਦਾ, ਕਦੀ ਸੋਝੀ ਬਖਸ਼ਦਾ, ਸ਼ਬਦ ਦੀ ਸੋਝੀ ਬਖਸ਼ਦੀ। ਆਪ ਜੀ ਜਿਲਤ ਤੇ ਲਿਖੋ ਕੀ ਲਿਖਿਆ, ਸ਼ਬਦ ਗੁਰੂ। ਕਹਿੰਦਾ ਭਾਵ ਕਿ ਗੁਰੂ ਗ੍ਰੰਥ ਸਾਹਿਬ ਸਾਨੂੰ ਸ਼ਬਦ ਦੀ ਸੋਝੀ ਬਖਸ਼ਿਸ਼ ਕਰਦੇ, ਇਹਨਾਂ ਨੂੰ ਸ਼ਬਦ ਗੁਰੂ ਕਹਿੰਦੇ ਆ। ਆਪਾਂ ਇਹਨਾਂ ਕੋਲੋਂ ਸ਼ਬਦ ਦੀ ਸੋਝੀ ਲੈਣੀ ਹੈ, ਪਰ ਜਦੋਂ ਆਪਾਂ ਝੂਠੀ ਦਾਦੀ ਸੋਝੀ ਲੈਣ ਲੱਗ ਪੈਂਦੇ ਹਾਂ ਤੇ ਮੇਰਾ ਫਲਾਣਾ ਕੰਮ ਨਹੀਂ ਬਣਿਆ, ਉਦੋਂ ਫਿਰ ਸਾਨੂੰ ਸ਼ਬਦ ਦੀ ਸੋਝੀ ਨਹੀਂ ਆਉਂਦੀ, ਉਦੋਂ ਸਾਡੇ ਮਨ ਨੂੰ ਜਿਹੜੀ ਬਿਰਤੀ ਹੈ ਨਾ ਉਹਦਾ ਟਿਕਾ ਨਹੀਂ ਬਣਦਾ, ਘੁੰਮ ਜਾਂਦੀ ਹੈ। ਫਿਰ ਉਹ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ, ਕਹਿੰਦੇ ਕਿ ਜੇਤਾ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ ਮੂੰਹ ਚੱਲਿਆ ਲਾਏ। ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿਣ ਲੱਗੇ ਪੁਰਾਣੀ ਜਿੰਨਾ ਤੂੰ ਸੰਸਾਰ ਦੇ ਉੱਤੇ ਧਿਆਨ ਦਿੰਦਾ ਹੈ ਨਾ, ਜਿੰਨਾ ਵੀ ਧਿਆਨ ਦਿੰਦਾ, ਦਾਗ ਦੋਸ ਮੋਹ ਚੱਲਿਆ ਲਾਏ। ਕਹਿੰਦੇ ਇਹ ਮਨ ਜਦੋਂ ਗੁਰੂ ਦੇ ਚਰਨਾਂ ਦੀ ਪ੍ਰੀਤੀ ਛੱਡ ਕੇ ਤੇ ਸੰਸਾਰ ਦੇ ਮੋਹ ਚ ਖੁੱਬਿਆ ਰਹਿੰਦਾ ਨਾ, ਕਹਿੰਦੇ ਉਹਦਾ ਮੋਹ ਆ ਉਹ ਚੋਂ ਇਸ ਮਨ ਤੇ ਦਾਗ ਲੱਗਦਾ, ਤੇ ਉਹਦਾ ਦਾਗ ਹੈ ਨਾ ਉਹ ਦਾਗ ਲਾ ਕੇ ਕਲਖ ਲਾ ਕੇ ਨਾ ਜਦੋਂ ਇਹ ਜਾਂਦਾ ਨਾ ਸਰੀਰ ਛੱਡ ਕੇ ਮਨ ਉਹ ਦਾਗ ਨਾਲ ਚੱਲ ਜਾਂਦਾ, ਕਲਖ ਨਾਲ ਚੱਲ ਜਾਂਦਾ। ਦੇਖੋ ਆਪਾਂ ਪਿਛਲੇ ਜਨਮਾਂ ਦੀ ਕਲਖ ਨਾਲ ਲੈ ਕੇ ਆਏ, ਬਾਣੀ ਚ ਪੜੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਵਾ ਸੁਆ। ਕਿ ਅਸੀਂ ਪਿਛਲੇ ਜਨਮਾਂ ਦੀ ਕਲਖ ਨਾਲ ਲੈ ਕੇ ਤੁਰੇ ਆਉਣ ਲਏ, ਅਸੀਂ ਲੈ ਕੇ ਆਏ ਤੇ ਕਦ ਲਈ ਆਏ ਇਸ ਸਰੀਰ ਦੇ ਅੰਦਰ, ਉਹ ਕਲਖ ਧੋਣ ਲਈ ਆਏ। ਹੁਣ ਉਹ ਕਲਖ ਧੁੱਪਣੀ ਕਿਵੇਂ ਆ, ਜਦੋਂ ਗੁਰੂ ਚਰਨਾਂ ਜੁੜ ਜਾਵਾਂਗੇ, ਜਦੋਂ ਗੁਰੂ ਚਰਨਾਂ ਨੂੰ ਸੋਝੀ ਲਵਾਂਗੇ ਉਹ ਕਲਖ ਧੁੱਪੇਗੀ, ਠੀਕ। ਉਹ ਕਲਖ ਧੋਣ ਲਈ ਤੇ ਆਪਾਂ ਇੱਥੇ ਆਏ ਸੀਗੇ, ਪਰ ਗੁਰੂ ਪਿਆਰਿਓ ਇੱਥੇ ਕਲਖ ਲਾਉਣ ਆਏ ਸੀ, ਇੱਥੇ ਕਲਖ ਹੋਰ ਚੜਾ ਕੇ ਬਹਿ ਗਏ। ਕਿੱਦਾਂ ਵੀ ਅਸੀਂ ਮੋਹ ਮਾਇਆ ਚ ਖੁੱਭ ਗਏ, ਸੰਸਾਰ ਚ ਖੁੱਭ ਗਏ, ਜੇ ਉਹ ਸੰਸਾਰ ਚ ਖੁੱਭੇ ਰਹੇ ਤੇ ਸਾਨੂੰ ਦਾਗ ਹੋਰ ਲੱਗ ਗਏ। ਫਿਰ ਗੁਰੂ ਜੀ ਕੀ ਕਹਿਣ ਲੱਗੇ, ਕਹਿੰਦੇ ਜਦੋਂ ਚੱਲਿਆ ਤੇ ਉਹ ਦਾਗ ਨਾਲ ਲੈ ਕੇ ਗਿਆ ਤੇ ਕੀ ਹੋਏਗਾ, ਕਹਿੰਦੇ ਦਰਗੇ ਬੈਸਣ ਨਹੀਂ ਜਾਏ। ਦੱਸੋ ਕਹਿੰਦੇ ਜਿਸ ਮਨ ਨੂੰ ਇਸ ਸਰੀਰ ਵਿੱਚ ਬੈਠਿਆਂ ਵੀ ਦਾਗ ਨਾਲ ਹੀ ਲੱਗੇ ਰਹੇ, ਕਲਖ ਲੱਗੀ ਰਹੀ ਤੇ ਕਲਖ ਹੋਰ ਚੜ ਗਈ ਇਸ ਸਰੀਰ ਦੀ ਇਸ ਜਨਮ ਦੀ, ਤੇ ਕੀ ਹੋਏਗਾ, ਕਹਿੰਦੇ ਫਿਰ ਉਹਨੂੰ ਦਰਗਾਹ ਦੇ ਵਿੱਚ ਬੈਠਣ ਨੂੰ ਥਾਂ ਦੱਸੋ ਇਹਦਾ ਮਤਲਬ ਜਿੰਨਾ ਚਿਰ ਸਾਡੀ ਮਨ ਬਿਰਤੀ ਜਿਹੜੀ ਆ ਉਹ ਗੁਰੂ ਚਰਨਾਂ ਨਾਲ ਜੁੜ ਕੇ ਸ਼ਬਦ ਨਾਲ ਨਹੀਂ ਜੁੜਦੀ, ਸ਼ਬਦ ਨੇ ਸਾਡੇ ਕਲਖ ਨੂੰ ਧੋਣਾ ਹੈ, ਸ਼ਬਦ ਨੇ ਹੀ ਸਾਨੂੰ ਸਵਾਰਨਾ ਆ ਤੇ ਸ਼ਬਦ ਨੇ ਹੀ ਸਾਨੂੰ ਪਰਮਾਤਮਾ ਚ ਲੀਨ ਕਰਨਾ ਆ, ਸ਼ਬਦ ਤੋਂ ਬਗੈਰ ਕੁਛ ਨਹੀਂ ਹੈ। ਠੀਕ ਹੈ, ਚਾਹੇ ਜਿੰਨਾ ਕੋਈ ਮਰਜ਼ੀ ਜ਼ੋਰ ਲਾ ਲਵੇ, ਜਿੰਨਾ ਮਰਜ਼ੀ ਤਾਕਤ ਰੱਖ ਲਵੇ ਕੋਈ। ਦੇਖੋ ਕਈ ਵਾਰੀ ਮਨ ਵਿੱਚ ਆ ਜਾਂਦਾ ਬੰਦੇ ਦੇ, ਮੈਂ ਤਾਂ ਗੁਰੂ ਘਰ ਦਾ ਪ੍ਰੇਮੀ, ਮੈਂ ਤਾਂ ਰੋਜ਼ ਗੁਰਦੁਆਰੇ ਜਾਂਦਾ, ਮੈਂ ਸਵੇਰੇ ਵੀ ਜਾਂਦਾ, ਮੈਂ ਸ਼ਾਮੀ ਵੀ ਜਾਂਦਾ, ਮੈਂ ਦੁਪਹਿਰੇ ਵੀ ਜਾਂਦਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਕਹਿੰਦੇ ਜੀ ਸਦਕੇ ਤੂੰ ਆਉਣਾ ਆ, ਪਰ ਅਸਲੀ ਆਉਣਾ ਤੇਰਾ ਉਹ ਦਿਨ ਹੋਵੇਗਾ ਜਿੱਦਣ ਤੇਰੀ ਸੁੱਤ ਜਿਹੜੀ ਹੈ ਸ਼ਬਦ ਨਾਲ ਜੁੜੇਗੀ, ਜਿੱਦਣ ਤੈਨੂੰ ਇਸ ਗੁਰਬਾਣੀ ਦੀ ਸੋਚ ਹੀ ਆਵੇਗੀ, ਜਿੱਦਣ ਤੇਰੀ ਮਨ ਬਿਰਤੀ ਜਿਹੜੀ ਹੈ ਅੰਦਰ ਦਾ ਟਿਕਾ ਬਣੇਗਾ, ਕਹਿੰਦੇ ਉਦਣ ਤੇਰਾ ਆਉਣਾ ਕਬੂਲ ਹੋਵੇਗਾ। ਅਜੇ ਤੂੰ ਆਉਣਾ ਹੈ ਸੋਝੀ ਲੈਣ ਲਈ, ਉਹਨਾਂ ਜੇ ਸੋਝੀ ਲਈ ਨਹੀਂ ਅਜੇ ਤੱਕ ਫਿਰ ਤੂੰ ਆਇਆ ਕਿੱਥੇ ਅਜੇ ਤੱਕ? ਕਿਉਂਕਿ ਆਇਆ ਤੇ ਪ੍ਰਵਾਨ ਉਹੀ ਹੈ ਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬਹਿ ਕੇ ਗੁਰਮਤੀ ਵਿਚਾਰ ਕਰਦਾ, ਜਿਹੜਾ ਇਸ ਗੁਰਬਾਣੀ ਨੂੰ ਵਿਚਾਰ ਕੇ ਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹ ਕਰਨ ਲੱਗ ਪੈਂਦਾ। ਤੇ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ? ਕਹਿੰਦੇ ਜਿੰਨੀ ਨਾਮ ਧਿਆਇਆ ਗਏ ਸਿੱਖ ਅਧਿਕਾਰ, ਕਹਿੰਦਾ ਜਿਹਨਾਂ ਨੇ ਨਾਮ ਧਿਆਇਆ, ਗੱਲ ਨਾਮ ਦੀ ਹੈ, ਸ਼ਬਦ ਦੀ ਹੈ, ਸਿਮਰਨ ਦੀ ਹੈ। ਠੀਕ ਹੈ, ਫਿਰ ਅੱਗੇ ਦੇਖੋ ਗੁਰੂ ਜੀ ਕੀ ਕਹਿਣ ਲੱਗੇ ਆਪ ਜੀ ਨੂੰ, ਕਹਿਣ ਲੱਗੇ ਕਰਮ ਮਿਲੇ ਆਖਣ ਤੇਰਾ ਨਾਉ, ਕਰਮ ਮਿਲੇ ਆਖਣ ਤੇਰਾ ਨਾਉ। ਹੁਣ ਕਰਮ ਮਿਲੇ ਦਾ ਮਤਲਬ ਕੀ ਹੈ? ਕਰਮ ਦਾ ਭਾਵ ਬਖਸ਼ਿਸ਼ ਵੀ, ਠੀਕ, ਤੇ ਕਰਮ ਦਾ ਭਾਵ ਮਨੁੱਖੀ ਸਰੀਰ ਵੀ ਹੈ। ਪੜ੍ਹੋ ਬਾਣੀ ਚ ਗੁਰੂ ਜੀ ਕਹਿਣ ਲੱਗੇ, ਠੀਕ ਹੈ, ਕਰਮੀ ਆਵੇ ਕੱਪੜਾ, ਨਦਰੀ ਮੋਗ ਦਵਾਰ, ਕੱਪੜਾ ਕੀ ਹੈ? ਸਰੀਰ। ਠੀਕ ਹੈ, ਕਹਿੰਦੇ ਪਿਛਲੇ ਜਨਮਾਂ ਚ ਕੀਤੇ ਕਰਮਾਂ ਦੇ ਆਧਾਰ ਦੇ ਉੱਤੇ ਉਸ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਆ ਸਰੀਰ ਮਿਲਿਆ। ਠੀਕ ਹੈ, ਤੇ ਸੱਚ ਹੈ। ਤੇ ਇੱਥੇ ਗੁਰੂ ਜੀ ਨੇ ਕੀ ਕਹਿ ਦਿੱਤਾ? ਫਿਰ ਗੁਰੂ ਜੀ ਕਹਿਣ ਲੱਗੇ ਆਪ ਜੀ ਨੂੰ, ਕਰਮ ਮਿਲੇ ਆਖਣ ਤੇਰਾ ਨਾਉ। ਕਹਿੰਦੇ ਹੇ ਅਕਾਲ ਪੁਰਖ ਪਰਮਾਤਮਾ, ਤੇਰੀ ਰਹਿਮਤ ਦੇ ਨਾਲ, ਉਹਨਾਂ ਕਰਮਾਂ ਦੇ ਨਾਲ ਮੈਨੂੰ ਆਹ ਸਰੀਰ ਮਿਲਿਆ, ਪਰ ਮਿਲਿਆ ਕਦ ਲਈ? ਆਖਣ ਤੇਰਾ ਨਾਉ, ਇਹ ਤੇਰੇ ਨਾਮ ਨੂੰ ਜਪਣ ਲਈ ਸਰੀਰ ਮਿਲਿਆ, ਸਮਾਂ ਮਿਲਿਆ, ਨਾ ਕਿ ਸਰੀਰ ਵਿੱਚ ਆ ਕੇ ਤੇ ਸੰਸਾਰ ਦੇ ਉੱਤੇ ਰਸ ਭੋਗ ਮਾਨਣ ਲਈ ਸਰੀਰ ਮਿਲਿਆ, ਇਹ ਤੇਰਾ ਨਾਮ ਜਪਣ ਲਈ ਮਿਲਿਆ, ਤੇਰਾ ਸਿਮਰਨ ਕਰਨ ਲਈ ਮਿਲਿਆ, ਤੇਰੀ ਸੋਝੀ ਲੈਣ ਲਈ ਮਿਲਿਆ। ਠੀਕ ਹੈ ਨੀ, ਦੇਖੋ ਕਿੰਨੀ ਵਡਿਆਈ ਇਸ ਸਰੀਰ ਦੀ, ਇਸ ਜਨਮ ਦੀ ਵਡਿਆਈ ਇੰਨੀ ਕਿਹਾ ਕਿ ਆਪਾਂ ਕਦੇ ਧਿਆਨ ਦਈਏ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਬੈਠੀਏ ਨਾ ਕਿਤੇ, ਤੇ ਗੁਰੂ ਗ੍ਰੰਥ ਸਾਹਿਬ ਪਤਾ ਲੱਗਦਾ ਵੀ ਵਡਿਆਈ ਕਿੰਨੀ ਇਸ ਸਰੀਰ ਦੀ, ਇੰਨੀ ਕੁ ਵਡਿਆਈ ਹੈ। ਆਪ ਜੀ ਜਦੋਂ ਪੰਕਤੀ ਪੜ੍ਹ ਕੇ ਦੇਖੋਗੇ ਨਾ, ਆਪ ਜੀ ਨੇ ਪੜ੍ਹੀ ਪੰਕਤੀ, ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਧਿਆਨ ਨਾਲ ਪੜ੍ਹੋ ਜਰਾ। ਗੁਰੂ ਜੀ ਮਨ ਨੂੰ ਉਪਦੇਸ਼ ਦੇਣ ਲੱਗੇ, ਕਹਿੰਦੇ ਨਰੂ ਮਰੇ ਨਰ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਕਹਿੰਦੇ ਮਨਾ, ਜਦੋਂ ਤੂੰ ਪਸ਼ੂ ਦੇ ਸਰੀਰ ਵਿੱਚ ਗਿਆ ਨਾ, ਤੇ ਕੀ ਹੋਇਆ? ਤੂੰ ਸੀ ਛੱਡ ਆਇਆ, ਮਨ ਨਹੀਂ ਮਰਿਆ ਉੱਥੇ। ਕੌਣ ਮਰਿਆ? ਪਸ਼ੂ ਮਰਿਆ, ਸਰੀਰ ਮਰਿਆ, ਸਰੀਰ ਦਾ ਨਾਂ ਪਸ਼ੂ ਆ। ਕਹਿੰਦੇ ਮਰ ਗਿਆ ਉਹ? ਕਹਿੰਦਾ ਮਰ ਗਿਆ। ਤੂੰ ਤੇ ਮਰਿਆ ਹੀ ਨਹੀਂ ਮਨ, ਤੂੰ ਛੱਡ ਆਇਆ, ਉਹ ਪਿੱਛੋਂ ਮਰ ਗਿਆ। ਕਹਿੰਦੇ ਤੇਰੇ ਮਗਰੋਂ ਦਸ ਕਾਜ ਸਵਾਰੇ ਉਸ ਸਰੀਰ ਨੇ। ਹੁਣ ਗੁਰੂ ਜੀ ਕਹਿਣ ਲੱਗੇ ਮਨ ਨੂੰ, ਕਹਿੰਦੇ ਦੇਖ ਤੈਨੂੰ ਕਿੰਨਾ ਵਧੀਆ ਮੌਕਾ ਮਿਲਿਆ, ਨਰੂ ਮਰੇ ਨਰ ਕਾਮ ਨਾ ਆਵੇ। ਕਹਿੰਦੇ ਹੁਣ ਤੈਨੂੰ ਮਰਨ ਦਾ ਮੌਕਾ ਮਿਲਿਆ, ਮਨੁੱਖ ਸਰੀਰ ਦੇ ਅੰਦਰ ਮਨ ਮਰਨ ਆਇਆ। ਪੜ੍ਹੋ, ਆਇਆ ਮਰਨ ਤਰਾਹੋਂ ਹੋਮੇ ਰੋਈਏ, ਗੁਰਮੁਖ ਨਾਮ ਤੇ ਆਏ ਅਸਥਿਰ ਹੋਈਏ। ਦੇਖੋ ਹਰ ਗੱਲ ਦੀ ਵਿਚਾਰ ਕਰਨੀ ਹੈ ਬੜੇ ਲਹਿਜੇ ਦੇ ਨਾਲ। ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ, ਕਹਿਣ ਲੱਗੇ ਮਨਾ ਇੱਥੇ ਤੂੰ ਮਰਨ ਆਇਆ। ਠੀਕ ਹੈ, ਹੁਣ ਕੀ ਚੱਲੇਗਾ? ਨਰੂ ਮਰੇ ਨਰ ਕਾਮ ਨਾ ਆਵੇ। ਨਰੂ ਕਿਹਨੂੰ ਕਹਿੰਦੇ ਆ? ਸਰੀਰ ਨੂੰ। ਤੇ ਨਰ ਕਿਹਨੂੰ ਕਹਿੰਦੇ ਆ? ਪ੍ਰਕਾਸ਼ ਨੂੰ। ਨਰ ਪ੍ਰਕਾਸ਼ ਨੂੰ ਕਹਿੰਦੇ ਆ। ਠੀਕ ਹੈ ਬਈ, ਦੇਖੋ ਕਦੀ ਵੀ ਆਪ ਜੀ ਨੇ ਪੜ੍ਹਨਾ, ਮਾਦਾ ਕਹਿੰਦੇ ਨੇ ਔਰਤ ਨੂੰ, ਨਰ ਕਹਿੰਦੇ ਪੁਰਖ ਨੂੰ। ਠੀਕ, ਤੇ ਔਰਤ ਕੀ? ਅਗਿਆਨਤਾ। ਤੇ ਨਰ ਕੀ? ਪ੍ਰਕਾਸ਼। ਤੇ ਗੁਰੂ ਜੀ ਕਹਿਣ ਲੱਗੇ ਨਰੂ ਮਰੇ ਨਰ ਕਾਮ ਨਾ ਆਵੇ। ਮਨ ਨੂੰ ਕਹਿਣ ਲੱਗੇ, ਕਹਿੰਦੇ ਮਨ ਗੱਲ ਸੁਣ, ਆਹ ਸਰੀਰ ਹੈ ਨਾ ਮਨੁੱਖ ਦਾ ਨਰੂ, ਇਹਦੇ ਅੰਦਰ ਪ੍ਰਕਾਸ਼ ਵੀ ਹੈ, ਇਹਦੇ ਅੰਦਰ ਪ੍ਰਕਾਸ਼ ਵੀ ਹੈ। ਠੀਕ ਹੈ, ਨਰੂ ਮਰੇ, ਕਹਿੰਦੇ ਮਨਾ ਗੱਲ ਸੁਣ ਲਾ, ਇਹਦੇ ਚ ਤੂੰ ਮਰਨਾ ਆ, ਪਰ ਜੇ ਕਿਤੇ ਤੂੰ ਮਰਿਆ ਨੀ, ਤੇਰੇ ਮਰਨ ਤੋਂ ਪਹਿਲਾਂ ਕੌਣ ਮਰ ਗਿਆ? ਨਰੂ ਮਰ ਗਿਆ, ਸਰੀਰ ਮਰ ਗਿਆ। ਤੇ ਉਹੀ ਕੰਮ ਹੋਊਗਾ ਕਿਹੜਾ? ਜਿਹੜਾ ਡੰਗਰ ਦੇ ਸੀ ਚ ਹੋਇਆ। ਆਹਨਾ ਨਰੂ ਮਰੇ ਨਰ ਕਾਮ ਨਾ ਆਵੇ, ਜਿਹਦਾ ਇਸ ਸਰੀਰ ਅੰਦਰ ਮਨਾ, ਜੇ ਤੂੰ ਪਹਿਲਾਂ ਨਹੀਂ ਮਰਿਆ ਫਿਰ ਦੁਬਾਰਾ ਸਰੀਰ ਪਹਿਲਾਂ ਮਰ ਗਿਆ, ਨਰ ਕਾਮ ਨਾ ਆਵੇ। ਕਹਿੰਦੇ ਇਸ ਸਰੀਰ ਚ ਪ੍ਰਕਾਸ਼ ਪਿਆ, ਪਰ ਉਹ ਤੇਰੇ ਕੰਮ ਨਹੀਂ ਆਉਣਾ। ਬਣੀ ਜੇ ਗੱਲ, ਸਮਝ ਲੱਗੀ ਜੇ? ਉਹ ਪ੍ਰਕਾਸ਼ ਤੇਰੇ ਕੰਮ ਨਹੀਂ ਆਉਣਾ। ਤੇ ਕੀ ਕਰ? ਕਹਿੰਦੇ ਸਰੀਰ ਤੇ ਮਰਨ ਤੋਂ ਪਹਿਲਾਂ, ਸਰੀਰ ਛੱਡਣ ਤੋਂ ਪਹਿਲਾਂ ਪਹਿਲਾਂ ਮਨਾ, ਜੇ ਤੂੰ ਮਰ ਗਿਆ ਤੇ ਕੀ ਹੋਏਗਾ? ਪ੍ਰਕਾਸ਼ ਤੇਰੇ ਕੰਮ ਆਵੇਗਾ। ਇਹਦਾ ਮਤਲਬ ਆਪਾਂ ਮਨ ਕਰਕੇ ਮਰਨਾ ਹੈ ਪਹਿਲਾਂ, ਤੇ ਜੇ ਤਨ ਕਰਕੇ ਮਰ ਗਏ ਤੇ ਫਿਰ ਡੰਗਰ ਵਾਲਾ ਹੀ ਹਾਲ ਹੈ ਨਾ। ਸੋ ਵਿਚਾਰ ਕਰਨੀ ਹੈ, ਸਮਝਣਾ ਹੈ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣਾ ਕੀ ਚਾਹੁੰਦੇ ਆ। ਸਾਡੀ ਮਨ ਬਿਰਤੀ ਹੈ ਇੱਦਾਂ ਦੀ ਬਣਾ ਬੈਠੇ ਹਾਂ ਅਸੀਂ ਮਨ ਬਿਰਤੀ ਨੂੰ, ਕਿ ਸਾਡੀ ਮਨ ਬਿਰਤੀ ਦੇ ਅੰਦਰ ਹੀ ਚੀਜ਼ ਟਿਕ ਗਈ ਹੈ ਕਿ ਆਪਾਂ ਪੰਕਤੀ ਪੜ੍ਹੀ, ਨਰੂ ਮਰੇ ਨਰ ਕਾਮਨਾ ਆਵੇ, ਪਸ਼ੂ ਮਰੇ ਦਸ ਕਾਸ਼ ਵਾਰੇ, ਤੇ ਸਾਡੀ ਮਨ ਬਿਰਤੀ ਬਣ ਗਈ। ਆਉਂਦਾ ਡੰਗਰ ਮਰਦੇ ਦਸ ਕੰਮ ਆ ਜਾਂਦੇ, ਬੰਦਾ ਮਰਦਾ ਕਿਸੇ ਕੰਮ ਨਹੀਂ ਆਉਂਦਾ। ਗੁਰੂ ਪਿਆਰਿਓ ਪਹਿਲਾਂ ਪੜ੍ਹੋ ਨਾ ਲਿਖਿਆ ਨਰੂ ਮਰੇ, ਅੱਗੇ ਨਰ ਕਾਮਨਾ ਆਵੇ ਆ, ਨਰੂ ਨਾਲ ਨਹੀਂ ਲਿਖਿਆ, ਨਰ ਕਾਮਨਾ ਆਵੇ, ਨਰ ਪ੍ਰਕਾਸ਼ ਨੂੰ ਕਹਿੰਦੇ ਆ। ਸੋ ਸਮਝਣਾ ਇਸ ਚੀਜ਼ ਨੂੰ। ਇੱਥੇ ਵੀ ਗੁਰੂ ਜੀ ਕਹਿਣ ਲੱਗੇ, ਕਹਿੰਦਾ ਕਰਮ ਮਿਲੇ ਆਖਣ ਤੇਰਾ ਨਾਮ, ਕਹਿੰਦੇ ਅਕਾਲ ਪੁਰਖ ਵੀ ਜਿਹੜੀ ਤੇਰੀ ਬਖਸ਼ਿਸ਼ ਤੇਰੀ ਰਹਿਮਤ ਮੈਨੂੰ ਮਿਲੀ ਹੈ ਨਾ, ਮਨੁੱਖੀ ਸਰੀਰ ਜਿਹੜਾ ਮਿਲਿਆ ਇਹ ਕਦ ਲਈ ਮਿਲਿਆ, ਇਹ ਤੇਰਾ ਨਾਮ ਸਿਮਰਨ ਕਰਨ ਲਈ ਮਿਲਿਆ, ਤੇਰੀ ਸੋਝੀ ਪ੍ਰਾਪਤ ਕਰਨ ਲਈ ਮੈਨੂੰ ਮਿਲਿਆ। ਤੇ ਫਿਰ ਕੀ ਕਹਿਣ ਲੱਗੇ, ਕਹਿੰਦੇ ਜਿੱਤ ਲੱਗ ਤਰਨਾ ਹੋਰ ਨਾ ਹੀ ਥਾਂ। ਦੱਸੋ, ਕਹਿੰਦੇ ਜਿੱਤ ਲੱਗ ਤਰਨਾ ਹੋਰ ਨਾ ਹੀ ਥਾਂ, ਕਹਿੰਦੇ ਵੀ ਇਸ ਸਰੀਰ ਦੇ ਅੰਦਰ ਹੀ ਉਹ ਸ਼ਬਦ ਨਾਲ ਲੱਗ ਜਾਵਾਂਗੇ, ਤਰ ਲਵਾਂਗੇ। ਕਹਿੰਦਾ ਜੀ ਇਸ ਸਰੀਰ ਦੇ ਅੰਦਰ ਉਹ ਸ਼ਬਦ ਨਾਲ ਨਹੀਂ ਜੁੜੇ, ਤੇ ਕਹਿੰਦੇ ਹੋਰ ਕੋਈ ਥਾਂ ਨਹੀਂ ਹੈ ਜਿੱਥੇ ਜਾ ਕੇ ਇਹ ਮਨ ਤਰ ਸਕਦਾ ਹੈ। ਕੱਲਾ ਮਨੁੱਖ ਸਰੀਰ ਦੇ ਅੰਦਰ ਸ਼ਬਦ ਨਾਲ ਜੁੜਿਆ ਤਰ ਸਕਦਾ ਹੈ, ਬਿਨਾਂ ਸ਼ਬਦ ਤੋਂ ਇਹਦੇ ਕੋਈ ਥਾਂ ਨਹੀਂ ਹੈ, ਕੋਈ ਜਗ੍ਹਾ ਨਹੀਂ, ਕੋਈ ਟਿਕਾਣਾ ਨਹੀਂ ਹੈ ਜਿਹੜਾ ਕਿਤੇ ਤਰ ਸਕਦਾ ਹੈ। ਕਿਉਂਕਿ ਆਪ ਬਾਣੀ ਚ ਪੜ੍ਹ ਕੇ ਦੇਖਿਓ, ਹਰ ਚੀਜ਼ ਬਾਣੀ ਅੰਦਰ ਲਿਖੀ ਹੈ। ਗੁਰੂ ਜੀ ਕਹਿਣ ਲੱਗੇ ਕੱਲ ਕੇਵਲ ਨਾਮ ਆਧਾਰ, ਕਹਿੰਦੇ ਕੱਲ ਯੁਗ ਦੇ ਅੰਦਰ ਕੇਵਲ ਦਾ ਕੇਵਲ ਨਾਮ ਦਾ ਆਸਰਾ ਹੈ, ਕਿਸੇ ਹੋਰ ਚੀਜ਼ ਦਾ ਆਸਰਾ ਨਹੀਂ ਹੈ। ਠੀਕ ਹੈ ਬਈ, ਜਿੰਨਾ ਮਰਜ਼ੀ ਆਪਾਂ ਜ਼ੋਰ ਲਾ ਲਈਏ ਕਿਸੇ ਦਾ ਸਹਾਰਾ ਨਹੀਂ ਹੈ। ਕਿਉਂਕਿ ਹੋਰ ਪੰਕਤੀ ਪੜ੍ਹ ਲਈਏ, ਇੰਨੀਆਂ ਕੁ ਆਨੰਦ ਵਾਲੀਆਂ ਪੰਕਤੀਆਂ, ਹੋਰ ਗੁਰੂ ਜੀ ਨੇ ਜ਼ੋਰ ਦੇ ਕੇ ਕਹਿ ਦਿੱਤਾ, ਕਹਿੰਦੇ ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇਂ ਸੋਭਨਾ ਹੋਏ। ਕਹਿਣ ਲੱਗੇ ਵੀ ਇਸ ਯੁੱਗ ਦੇ ਅੰਦਰ ਨਾਮ ਦੀ ਸੋਭਾ ਆ, ਨਾਮ ਦੀ ਵਡਿਆਈ ਹੈ। ਬਿਨਾਂ ਨਾਮ ਤੋਂ ਮਨਾ ਤੇਰੀ ਕਿਤੇ ਵਡਿਆਈ ਨਹੀਂ ਹੋਣੀ, ਤੇਰੇ ਕਿਤੇ ਸੋਭਾ ਨਹੀਂ ਹੋਣੀ, ਤੈਨੂੰ ਕਿਸੇ ਟੀਮ ਨਹੀਂ ਮਾਰਨੀ। ਠੀਕ ਆ, ਫਿਰ ਤਾਂ ਗੁਰੂ ਜੀ ਕਹਿਣ ਲੱਗੇ ਭਾਈ ਹੋਰ ਕੋਈ ਥਾਂ ਨਹੀਂ ਹੈ, ਕਹਿੰਦਾ ਪਾਪ ਹੋਰ ਕੋਈ ਯੁਕਤੀ ਨਹੀਂ, ਹੋਰ ਕੋਈ ਤਰੀਕਾ ਨਹੀਂ ਹੈ ਜਿਹਦੇ ਨਾਲ ਤੂੰ ਭਵ ਸਕ ਜੋ ਤਰ ਸਕਦਾ, ਕੇਵਲ ਤਾਂ ਕੇਵਲ ਨਾਮ ਆ। ਜੇ ਕੋ ਡੁੱਬੇ ਫਿਰ ਹੋਵੇ ਸਾਰ, ਕਹਿੰਦੇ ਦੇਖੋ ਵੀ ਪਰਮਾਤਮਾ ਦੀ ਦਿਆਲਤਾ ਤੇ ਬਹੁਤ ਜ਼ਿਆਦਾ ਹੈ। ਜੇ ਕੋ ਡੁੱਬੇ ਦਾ ਭਾਵ ਕੀ ਹੈ, ਜੇ ਕੋਈ ਮੋਹ ਮਾਇਆ ਚ ਵੀ ਫਸਿਆ ਆ, ਜੇ ਕੋਈ ਮੋਹ ਮਾਇਆ ਚ ਵੀ ਫਸਿਆ ਆ, ਸੰਸਾਰ ਦੇ ਵਿੱਚ ਹੀ ਖੁਬਿਆ ਆ, ਰੱਬ ਵੱਲ ਧਿਆਨ ਨਹੀਂ ਲਾਉਂਦਾ, ਕਹਿੰਦੇ ਇੱਡੀ ਗੱਲ ਨਹੀਂ ਕਿ ਪਰਮਾਤਮਾ ਦੀ ਸਾਰ ਨਹੀਂ ਕਰਦਾ, ਉਹਦਾ ਧਿਆਨ ਨਹੀਂ ਰੱਖਦਾ। ਕਹਿੰਦੇ ਧਿਆਨ ਉਹਦਾ ਵੀ ਰੱਖਦਾ, ਪਰ ਧਿਆਨ ਦਿਓ, ਉਹਦਾ ਧਿਆਨ ਰੱਖਦਾ ਤੂੰ ਦਾਤਾ ਦਤਾਰ, ਤੇਰਾ ਦਿੱਤਾ ਖਾਵਣਾ, ਉਹਨੂੰ ਸਰੀਰ ਦੀ ਖੁਰਾਕ ਮਿਲੂਗੀ, ਪਰ ਉਹਨੂੰ ਆਤਮਿਕ ਖੁਰਾਕ ਦੀ ਪ੍ਰਾਪਤੀ ਨਹੀਂ ਹੋਣੀ, ਉਹਨੂੰ ਪ੍ਰਕਾਸ਼ ਨਹੀਂ ਮਿਲਣਾ, ਸਾਰ ਜ਼ਰੂਰ ਰੱਖੂਗਾ। ਕਹਿੰਦਾ ਪਾਓ ਰੋਟੀ ਰੋਜੀ ਨਹੀਂ ਖੁੰਦਾ ਕਿਸੇ ਦੀ ਵੀ। ਠੀਕ ਹੈ, ਕਿਸੇ ਵੇਲੇ ਨਾ ਕਿਹੋ ਸੱਜਣ ਸਵਾਲ ਕਰਦੇ ਆ, ਠੀਕ ਹੈ, ਕਿਸੇ ਨੂੰ ਕਿਹਾ ਗੁਰੂ ਦੇ ਲੜ ਲੱਗ ਜਾ, ਕਹਿੰਦਾ ਨਹੀਂ ਲੜ ਲੱਗੇਗਾ ਤਾਂ ਕੀ ਇਕੱਠਾ ਪੈ ਜੂ ਕੋਈ, ਸੱਚ ਦੇਖਿਆ ਤਜਰਬਾ ਕਰਕੇ ਅਸੀਂ, ਕਹਿੰਦਾ ਨਹੀਂ ਲੜ ਲੱਗਦੇ ਇਕੱਠਾ ਪੈ ਜੂ ਕੋਈ, ਹੈ ਰੋਟੀ ਨਹੀਂ ਮਿਲੂਗੀ ਸਾਨੂੰ ਭਲਾ। ਤੇ ਇੱਥੇ ਫਿਰ ਗੁਰੂ ਗ੍ਰੰਥ ਸਾਹਿਬ ਜਵਾਬ ਦਿੰਦੇ ਆ, ਕਹਿੰਦੇ ਵੀ ਏਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਬਈ, ਜੇ ਤੂੰ ਨਹੀਂ ਵੀ ਇਸ ਪਾਸੇ ਮੁੜਦਾ, ਰੱਬ ਸਾਰਿਆਂ ਦਾ ਧਿਆਨ ਰੱਖਦਾ ਹੈ, ਪਰ ਇੰਨਾ ਆ ਜਿਹੜੇ ਇਸ ਪਾਸੇ ਨੂੰ ਮੁੜ ਜਾਂਦੇ ਆ ਉਹਨਾਂ ਨੂੰ ਪਰਮਾਤਮਾ ਆਪਣਾ ਰੂਪ ਦੇ ਦਿੰਦਾ ਹੈ। ਹਰ ਕਾ ਭਗਤ ਹਰ ਹੀ ਜਿਹਾ, ਆਪਣਾ ਰੂਪ ਦੇ ਦਿੰਦਾ, ਉਹਨੂੰ ਜੰਮਣ ਮਰਨ ਦੇ ਗੇਟ ਚੋਂ ਕੱਢ ਲੈਂਦਾ ਹੈ, ਉਹਨੂੰ ਦਰਜਾ ਦਿੰਦਾ ਹੈ। ਕਹਦਾ ਭਗਤ ਦਾ, ਕਹਿੰਦੇ ਮੇਰਾ ਭਗਤ ਆ, ਮੇਰਾ ਭਗਤ ਆ। ਠੀਕ ਹੈ, ਐਸੀ ਅਵਸਥਾ ਬਖਸ਼ਿਸ਼ ਕਰਦੇ ਆ। ਆਪ ਜੀ ਦੇਖੋ ਪੜ੍ਹ ਦਿਓ, ਮੇਰੀ ਬਾਂਦੀ ਭਗਤ ਛਡਾਵੇ, ਬਾਂਦੀ ਭਗਤ ਨਾ ਝੂਠੇ ਬੋਲ। ਹੁਣ ਧਿਆਨ ਦਿਓ, ਮੇਰੀ ਬਾਂਦੀ ਭਗਤ ਛਡਾਵੇ, ਇੱਕ ਕਿਹਦਾ ਉਪਦੇਸ਼ ਦੇ ਰਹੇ ਗੁਰੂ ਗ੍ਰੰਥ ਸਾਹਿਬ ਜੀ, ਸੰਦੇਹ ਦੇ ਰਹੇ ਨੇ ਪਰਮਾਤਮਾ ਦਾ, ਅਕਾਲ ਪੁਰਖ ਦਾ। ਕੀ ਕਹਿਣ ਲੱਗੇ, ਕਹਿੰਦੇ ਜੱਗ ਵਾਲੇ ਉਹ ਸੁਨੇਹਾ ਸੁਣ ਲਓ ਅਕਾਲ ਪੁਰਖ ਦਾ ਆਇਆ। ਕਹਿੰਦੇ ਕੀ ਆਇਆ, ਕਹਿੰਦੇ ਪਰਮਾਤਮਾ ਨੇ ਸੁਨੇਹਾ ਭੇਜਿਆ ਮੇਰੀ ਬਾਂਦੀ ਭਗਤ ਛਡਾਵੇ। ਕਹਿੰਦੇ ਜਿਹੜੀ ਆਤਮਾ ਹੈ ਨਾ, ਇਹ ਮੈਂ 84 ਦੇ ਗੇੜ ਚ ਬੱਧੀ ਹੋਈ ਹੈ, 84 ਦੇ ਗੇੜ ਚ ਬੱਧੀ ਹੋਈ ਹੈ, ਇਹਨੇ 84 ਦੇ ਗੇੜ ਚ ਰਹਿਣਾ ਹੀ ਰਹਿਣਾ। ਕਹਿੰਦੇ ਪਰ ਜੇ ਕੋਈ ਆਤਮਾ ਭਗਤੀ ਕਰਦੀ ਮਨੁੱਖ ਜਾਮੇ ਦੇ ਅੰਦਰ, ਕਹਿੰਦੇ ਉਹ ਆਤਮਾ ਭਗਤੀ ਦੇ ਲੈਵਲ ਵਿੱਚ ਪਹੁੰਚ ਕੇ ਆਪਣੇ ਆਪ ਨੂੰ ਮੇਰੇ ਕੋਲੋਂ ਛੁਡਾ ਸਕਦੀ ਹੈ, 84 ਦੇ ਬੰਧਨ ਚੋਂ ਛੁੱਟ ਸਕਦੀ ਹੈ। ਠੀਕ ਹੈ ਨੀ, ਪਰ ਬਾਂਦੀ ਭਗਤ ਨਾ ਛੁੱਟੇ ਮੋਹੇ। ਕਹਿੰਦੇ ਜਿੱਦਣ ਭਗਤੀ ਦੀ ਲੈਵਲ ਵਿੱਚ ਪਹੁੰਚ ਕੇ ਉਸ ਆਤਮਾ ਨੇ ਮੈਨੂੰ ਆਪਣੇ ਪਿਆਰ ਵਿੱਚ ਬੰਨਣਾ ਨਾ, ਕਹਿੰਦੇ ਉਹ ਮੈਂ ਕਦੀ ਵੀ ਆਪਣੇ ਆਪ ਨੂੰ ਨਹੀਂ ਛੱਡਦਾ। ਦੱਸੋ, ਆਤਮਾ ਪਰਮਾਤਮਾ ਦੀ ਚੁੰਗਲ ਚ ਛੁੱਟ ਸਕਦੀ ਆ, ਪਰ ਭਗਤ ਦੀ ਚੁੰਗਲ ਚ ਆਇਆ ਪਰਮਾਤਮਾ ਕਦੀ ਛੁੱਟ ਨਹੀਂ ਸਕਦਾ। ਇੰਨੀ ਤਾਕਤ ਆ ਕਿਹਦੀ, ਭਗਤੀ ਦੀ। ਭਗਤੀ ਲੈਵਲ ਇੰਨਾ ਉੱਚਾ ਆ ਜਿਹਦਾ ਅੰਤ ਕੋਈ ਨਹੀਂ। ਕਿਉਂ, ਬਾਣੀ ਚ ਪੜ੍ਹ ਕੇ ਦੇਖੀ ਜਾਓ, ਤੂੰ ਭਗਤਾਂ ਕੇ ਵਸ, ਭਗਤਾਂ ਤਾਂ ਤੇਰਾ। ਕਹਿੰਦੇ ਪਰਮਾਤਮਾ ਤੂੰ ਭਗਤਾਂ ਦੇ ਵਸ ਜਾ, ਕਿਉਂਕਿ ਭਗਤ ਤੇਰੀ ਤਾਕਤ ਆ, ਤੇਰਾ ਬਲ ਆ। ਠੀਕ ਹੈ, ਹੁਣ ਇਹਦਾ ਮਤਲਬ ਕੀ ਹੈ ਕਿ ਅਸੀਂ ਇਹ ਚੀਜ਼ ਵਿਚਾਰ ਕੇ ਦੇਖੀਏ ਵੀ ਅਸੀਂ ਇਸ ਜਨਮ ਚ ਲੈਣ ਕੇ ਆਏ ਹਾਂ, ਅਸੀਂ ਇਸ ਜਨਮ ਚ ਭਗਤੀ ਕਰਨ ਆਏ ਹਾਂ। ਅਸੀਂ ਇਸ ਜਨਮ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣੇ ਆਪ ਦੀ ਪਹਿਚਾਣ ਕਰਨ ਆਏ ਹਾਂ, ਆਪਣੇ ਜੀਵਨ ਨੂੰ ਸਵਾਰਨ ਲਈ ਆਏ ਹਾਂ, ਨਾ ਕਿ ਜੀਵਨ ਗੁਜ਼ਾਰਨ ਲਈ ਆਏ। ਪਿਛਲੇ ਜਨਮਾਂ ਜੀਵਨ ਗੁਜ਼ਾਰਿਆ ਤੇ ਸਵਾਰਨਾ ਆ, ਤੇ ਸਵਰਨਾ ਕਿਵੇਂ ਆ? ਜਦੋਂ ਗੁਰੂ ਦੇ ਕੋਲੋਂ ਸ਼ਬਦ ਦੀ ਸੋਝੀ ਆ ਗਈ, ਸਾਡੀ ਸੁੱਤ ਜਿਹੜੀ ਸ਼ਬਦ ਤੇ ਸਵਾਰ ਹੋ ਗਈ, ਕਿਉਂਕਿ ਬਿਨਾਂ ਸਵਾਰੀ ਤੋਂ ਦੂਜੇ ਦੇਸ਼ ਜਾਣਾ ਬੜਾ ਔਖਾ ਹੈ ਤੇ ਬਿਨਾਂ ਨਾਮ ਤੋਂ ਦਸਵਾਂ ਦੁਆਰ ਵਿੱਚ ਪਹੁੰਚਣਾ ਬੜਾ ਔਖਾ ਹੈ। ਪਹੁੰਚਿਆ ਜਾਣਾ ਹੀ ਨਹੀਂ, ਔਖਾ ਅੱਖਰ ਹੀ ਛੱਡ ਦਿਓ, ਪਹੁੰਚਿਆ ਨਹੀਂ ਜਾਣਾ। ਤਾਂ ਫਿਰ ਗੁਰੂ ਜੀ ਆਪ ਜੀ ਨੂੰ ਕਹਿਣ ਲੱਗੇ, ਕਹਿੰਦੇ ਨਾਨਕ ਸਾਚਾ ਸਰਬ ਦਾ ਤਾਰ। ਕਹਿਣ ਲੱਗੇ ਕਿਉਂਕਿ ਉਹ ਸਭ ਦਾ ਧਿਆਨ ਤਾਂ ਰੱਖਦਾ, ਕਿਉਂਕਿ ਉਹ ਅਕਾਲ ਪੁਰਖ ਪਰਮਾਤਮਾ ਸਭ ਦਾ ਧਿਆਨ ਰੱਖਣ ਵਾਲਾ ਦਾਤਾ ਆ। ਠੀਕ ਹੈ, ਤੇ ਦਾਤਾ ਕਿਹਨੂੰ ਕਹਿੰਦੇ ਆ? ਹੁਣ ਧਿਆਨ ਦਿਓ, ਕੋਈ ਇਨਸਾਨ ਕਿਸੇ ਦੀ ਨਿੰਦਿਆ ਨਹੀਂ ਕਰਦਾ, ਕਿਸੇ ਦੀ ਵਡਿਆਈ ਨਹੀਂ ਕਰਦਾ, ਕੀ ਕਹਿੰਦਾ ਯਾਰ ਸਭ ਚੰਗੇ ਆ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਤਾਂ ਅਸੀਂ ਉਹਨੂੰ ਵੀ ਕਿਸੇ ਲਈ ਕਹਿ ਦਿੰਦੇ ਹਾਂ, ਕਹਿੰਦਾ ਯਾਰ ਉਹ ਤਾਂ ਰੱਬ ਦਾ ਰੂਪ ਹੀ ਹੈ। ਬੋਲਾ ਕੀ ਗੱਲ ਹੋ ਗਈ? ਵੀ ਯਾਰ ਉਹਨੂੰ ਨਾ ਕਿਸੇ ਦੀ ਵਡਿਆਈ ਨਾ ਮਤਲਬ ਹੈ, ਨਾ ਕਿਸੇ ਦੀ ਨਿੰਦਿਆ ਨਾ ਮਤਲਬ ਹੈ, ਰੱਬ ਦਾ ਰੂਪ ਹੈ। ਉਦਾਂ ਹੀ ਗੁਰੂ ਜੀ ਕਹਿਣ ਲੱਗੇ, ਕਹਿੰਦੇ ਪਰਮਾਤਮਾ ਦਿੱਤਾਰ ਆ। ਕਹਿਣ ਲੱਗੇ ਭਾਈ, ਭਾਵੇਂ ਕੋਈ ਸੰਸਾਰ ਚ ਡੁੱਬਿਆ ਤੇ ਭਾਵੇਂ ਕੋਈ ਗੁਰੂ ਨਾਲ ਜੁੜਿਆ ਤੇ ਸ਼ਬਦ ਨਾਲ ਜੁੜਿਆ, ਕਹਿੰਦੇ ਪਰਮਾਤਮਾ ਲਈ ਤਾਂ ਡੁੱਬੇ ਦਾ ਵੀ ਸਹਾਰਾ ਬਣਦੇ ਨੇ, ਉਹਨੂੰ ਵੀ ਰੋਟੀ ਰੁਜੀ ਦਿੰਦੇ, ਰੋਟੀ ਚੋਰੀ ਨਹੀਂ ਖਾਂਦੇ। ਪਰ ਜੇ ਕੋਈ ਨਾਮ ਨਾਲ ਜੁੜ ਜਾਂਦਾ, ਸ਼ਬਦ ਨਾਲ ਜੁੜ ਜਾਂਦਾ, ਤੇ ਉਹਦਾ ਜੰਮਣ ਮਰਨ ਦਾ ਗੇੜਾ ਖਤਮ ਹੋ ਜਾਂਦਾ ਹੈ, ਉਹਦਾ 84 ਵਾਲਾ ਚੱਕਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ, ਉਹਦਾ ਆਉਣਾ ਜਾਣਾ ਮੁੱਕ ਜਾਂਦਾ ਹੈ। ਕਿਹਦਾ? ਜਿਹੜਾ ਨਾਮ ਸਿਮਰਨ ਕਰਦਾ ਹੈ, ਜਿਹੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਦਾ ਹੈ। ਜੇ ਸਾਡੀ ਸੁਰਤ ਸ਼ਬਦ ਦਾ ਮਿਲਾਪ ਨਹੀਂ ਹੈ ਤੇ ਗੁਰੂ ਪਿਆਰੀ ਸਾਹਿਬ ਸੇ ਸਾਡਾ ਜੀਵਨ ਅਧੂਰਾ ਆ, ਸਾਡਾ ਜੀਵਨ ਅਧੂਰਾ ਆ। ਕਿਉਂਕਿ ਬਾਣੀ ਚ ਪੜ੍ਹ ਕੇ ਦੇਖਣਾ ਸਭ ਕੁਝ ਹੀ ਲਿਖਿਆ, ਕਹਿੰਦੇ ਹੋਮੇ ਅੰਤਰ ਮੈਲ ਹੈ ਸ਼ਬਦ ਨਾ ਕਾਢੇ ਧੋਏ, ਨਾਨਕ ਬਿਨ ਨਾਵੇਂ ਮੈਲਿਆ ਮੂਵੇ। ਦੇਖੋ ਕੀ ਲਿਖ ਦਿੱਤਾ ਇੱਥੇ, ਕਹਿੰਦੇ ਨਾਨਕ ਬਿਨ ਨਾਵੇਂ ਮੈਲਿਆ ਮੂਵੇ, ਜਨਮ ਪਦਾਰਥ ਖੋਏ। ਦੇਖੋ ਕਿੱਡੀ ਵੱਡੀ ਗੱਲ ਗੁਰੂ ਜੀ ਨੇ ਇੱਥੇ ਲਿਖ ਦਿੱਤੀ ਹੈ। ਕਹਿਣ ਲੱਗੇ ਹੋਮੇ ਅੰਤਰ ਮੈਲ ਹੈ ਸ਼ਬਦ ਨਾ ਕਾਢੇ ਧੋਏ, ਕਹਿੰਦੇ ਮਨਾ ਤੇਰੇ ਅੰਦਰ ਮੈਲ ਹੈ ਹੋਮੇ ਦੀ ਚੜੀ ਹੋਈ, ਸ਼ਬਦ ਨਾ ਕਾਢੇ ਧੋਏ। ਕਹਿੰਦੇ ਤੂੰ ਸ਼ਬਦ ਨਾ ਕਦੀ ਧੋ ਕੇ ਕੱਢਦਾ ਹੀ ਨਹੀਂ ਉਹਨੂੰ। ਕਹਿੰਦਾ ਫਿਰ, ਕਹਿੰਦਾ ਫਿਰ ਸੁਣ ਲੈ, ਠੀਕ ਹੈ, ਬਿਨ ਨਾਵੇਂ ਮੈਲਿਆ ਮੂਵੇ, ਕਹਿੰਦੇ ਬਿਨਾਂ ਨਾਮ ਤੋਂ ਮੈਲਾ ਹੀ ਮਰ ਜਾਏਗਾ, ਮੈਲ ਨਾਲ ਹੀ ਲੈ ਕੇ ਜਾਏਗਾ। ਜਨਮ ਪਦਾਰਥ ਕੋਏ, ਐਡੀ ਵਧੀਆ ਦਾਤ ਤੈਨੂੰ ਮਿਲੀ ਸੀ ਇਹ ਜਨਮ, ਕਹਿੰਦਾ ਖਵਾਵੇਗਾ। ਠੀਕ ਹੈ, ਹੁਣ ਤੁਸੀਂ ਹਿਸਾਬ ਲਓ, ਕਦੀ ਵੀ ਜ਼ਿੰਦਗੀ ਚ ਵੇਖੋ ਕੋਈ ਮਹਿੰਗੀ ਚੀਜ਼ ਆਪਣੇ ਕੋਲ ਹੋਵੇ ਨਾ, ਮਹਿੰਗੀ ਚੀਜ਼ ਹੈ ਨਾ, ਕੋਈ ਸੋਨੇ ਦਾ ਪੀਸ ਹੋਵੇ ਆਪਣੇ ਕੋਲ, ਕੋਈ ਬਿਸਕੁਟ ਹੋਵੇ, ਇੱਕ ਰਿੰਗੀ ਪਾਈ ਹੁੰਦੀ ਆਪਾਂ, ਤੇ ਆਪਾਂ ਕੀ ਕਹਿੰਦੇ ਮਹਿੰਗੀ ਹੈ ਨਾ। ਤੇ ਸਾਨੂੰ ਕਿਸੇ ਨੇ ਹੌਲੀ ਜੀ ਕਹਿ ਦਿੱਤਾ, ਕਹਿੰਦਾ ਗੱਲ ਸੁਣੋ, ਆ ਤੁਸੀਂ ਟ੍ਰੇਨ ਚ ਜਾਣਾ ਤੇ ਤੁਹਾਡਾ ਧਿਆਨ ਨਾ, ਰਸਤੇ ਚੋਰੀ ਚਾਰੀ ਬੜੀ ਕਰਦੇ ਆ। ਗੁਰੂ ਪਿਆਰੀ ਸਾਹਿਬ ਸਤਿ ਸ੍ਰੀ ਅਕਾਲ, ਆਪਾਂ ਮੁੰਦਰੀ ਲਾ ਕੇ ਜੇਬ ਪਾ ਲੈਂਦੇ ਹਾਂ, ਰਾਤ ਨੂੰ ਸੌਣ ਲੱਗਦੇ ਹਾਂ ਤੇ ਆਪਾਂ ਜੇਬ ਚ ਹੱਥ ਰੱਖਦੇ ਹਾਂ, ਜੇ ਆਪਾਂ ਕਿਤੇ ਭੀੜ ਭੜਕ ਚ ਲੰਘਣ ਲੱਗਦੇ ਆਪਾਂ ਜੇਬ ਚ ਹੱਥ ਰੱਖਦੇ ਕਿ ਮੇਰੀ ਮੁੰਦਰੀ ਨਾ ਖੋਲੇ ਕੋਈ। ਠੀਕ ਹੈ, ਤੇ ਕਿਸੇ ਨੇ ਪੁੱਛਿਆ, ਭਾਈ ਤੁਸੀਂ ਮੁੰਦਰੀ ਪਾਈ ਸੀ? ਮੈਂ ਜੇਬ ਚ ਪਾ ਲਈ। ਉਹ ਕਿਉਂ? ਉਹ ਕਹਿੰਦਾ ਤੈਨੂੰ ਪਤਾ ਮਹਿੰਗੇ ਪਾ ਦੀ ਭਾਰੀ ਕਿੰਨੀ, ਤੇ ਮੈਂ ਜੇਬ ਚ ਪਾ ਲਈ ਕਿਤੇ ਖੋ ਨਾ ਲਵੇ। ਦੱਸੋ, ਉਹਨੂੰ ਮਹਿੰਗੀ ਕਹਿੰਦਾ, ਉਹਨੂੰ ਛਪਾਉਂਦਾ ਫਿਰਦਾ ਆ, ਤੇ ਇੰਨੀ ਵੱਡੀ ਦਾਤ ਮਿਲੀ ਆ ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚੋਂ, ਇਹਨੂੰ ਗਵਾਉਂਦਾ ਫਿਰਦਾ ਆ। ਕੀ ਕਹਿੰਦਾ? ਜੱਗ ਮਿੱਠਾ। ਅਗਲਾ ਕਹਿੰਦੇ ਡਿੱਠਾ, ਚੱਲ ਕੋਈ ਗੱਲ ਨੀ, ਕੀ ਫਰਕ ਪੈਣ ਡਿਆ, ਕੱਲ ਨੂੰ ਸਹੀ। ਦੇਖਿਓ ਕਈ ਜਣੇ ਸੱਜਣ ਕਹਿਣਗੇ ਆਪ ਜੀ ਨੂੰ, ਗੁਰੂ ਤੇ ਲੜ ਲੱਗ ਜਾ, ਅੰਮ੍ਰਿਤ ਛਕ ਲਾ, ਕੱਲ ਨੂੰ ਸਹੀ, ਕੱਲ ਤੋਂ ਆਪਾਂ ਪ੍ਰਣ ਕਰ ਲਾਂਗੇ, ਕੱਲ ਤੋਂ ਆਪਾਂ ਇਸ ਪਾਸੇ ਮੁੜਿਆ ਵਾਂਗੇ। ਭੋਲਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਹਮ ਆਦਮੀ ਹੈ ਇੱਕਦਮ ਹੀ, ਕੱਲ ਦਾ ਕਿਸੇ ਨੂੰ ਨਹੀਂ ਪਤਾ। ਜਿਹੜਾ ਸਮਾਂ ਮਿਲਿਆ ਉਸੇ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲੜ ਫੜ ਲਓ, ਨਾ ਛੱਡੋ ਪੱਲਾ। ਸੋ ਗੁਰੂ ਰੂਪ ਕਰੀ ਸਾਹਿਬ ਸੰਗਤ ਜੀ, ਸਮਾਂ ਹੋ ਗਿਆ, ਮਾਲਕ ਚੜ੍ਹਦੀਆਂ ਗੱਲਾਂ ਕਰੇ। ਸੋ ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।